ਤਾ ਸਮੁੰਦ ਸਾਗਰ ਨੀਰ ਭਰਿਆ ਕੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰੇ ਅਪਾਵੋ ਡੁੱਬਦੇ ਪੱਥਰ ਤਾਰੇ ਜਿਉੜਾ ਅਗਨ ਬਰਾਬਰ ਤਪੈ ਇਤਰ ਵਗੈ ਕਾਤੀ ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ ਹਮ ਐਸੇ ਅਪਰਾਧੀ ਗੋਬਿੰਦ ਹਮ ਐਸੇ ਅਪਰਾਧੀ
ਪਿੱਛੇ ਛੱਡ ਕੇ ਜੋ ਮਨੁੱਖਾ ਦਾ ਲਕਸ਼ ਹੈ ਆਓ ਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਗੁਰੂ ਨੂੰ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਵੇਖੋ, ਭਾਈ ਭਾਈਆਂ ਵਾਲੇ ਪਾਸੇ ਵੇਖੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ ਚ ਪਹੁੰਚਿਆ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਜੀਵਨ, ਤੇ ਜਿਹੜਾ ਜੀਵ ਹੈ ਇਹ ਪਰਮੇਸ਼ਰ ਦਾ ਪੁੱਤਰ ਹੈ। ਕਹਿੰਦੇ ਗਿਆਨੀ ਪਰਮੇਸ਼ਰ ਦੀ ਅੰਸ਼ ਹੈ, ਜਿਹਦਾ ਕੋਈ ਪੁੱਤਰ ਹੁੰਦਾ ਉਸਦੀ ਅੰਸ਼ ਹੁੰਦੀ ਹੈ। ਉਹ ਕਿਸੇ ਗਲਤੀ ਕਰਕੇ ਵਿਛੜਿਆ ਹੋਇਆ ਹੈ, ਖੈਰ ਇਸਨੂੰ ਫਿਰ ਅਕਲ ਆਈ ਵੀ ਮੈਂ ਤਾਂ ਗਲਤੀ ਕਰ ਬੈਠਾ, ਪਰਮੇਸ਼ਰ ਦੇ ਅੱਗੇ ਕਦੇ ਆ ਕੇ ਬੇਨਤੀ ਕਰੀ ਹੈ, ਪਰਮੇਸ਼ਰ ਹੈ ਮੇਰੇ ਪਿਤਾ ਗੁਰੂ ਮੈਂ ਤੋਂ ਹੋ ਗਈ ਗਲਤੀ, ਕਿਰਪਾ ਕਰੋ ਮੇਰੀ ਗਲਤੀ ਮਾਫ ਕਰ ਦਿਓ। ਕਹਿੰਦੇ ਭਾਈ ਗਲਤੀ ਦਾ ਫਲ ਜ਼ਰੂਰ ਮਿਲੇਗਾ, ਜੇ ਗਲਤੀ ਦਾ ਫਲ ਨਾ ਮਿਲੇ ਤਾਂ ਫਿਰ ਅੰਧ ਧੁੰਦ ਹੋ ਜਾਵੇਗਾ। ਆ ਦੁਨਿਆਵੀ ਤਾਕਤਾਂ ਨੇ ਦੇਖ ਲਓ, ਜਿਹੜਾ ਕੋਈ ਉਹਨਾਂ ਦੇ ਕਾਨੂੰਨ ਤੋਂ ਉਲਟ ਕੰਮ ਕਰਦਾ ਗਲਤੀ ਕਰਦਾ ਉਹਨੂੰ ਸਜ਼ਾ ਦਿੰਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਜੀਵ ਆ ਪਰਮੇਸ਼ਰ ਤੋਂ ਵਿਛੜ ਗਿਆ ਗਲਤੀ ਦੁਆਰਾ, ਬਹੁਤ ਮਿਸਾਲਾਂ ਨੇ ਇੰਨੀਆਂ ਨੇ ਜੇ ਕੋਈ ਸ਼ੰਕਾ ਕਰੇ ਤਾਂ ਪਰਮੇਸ਼ਰ ਕਹਿੰਦਾ ਠੀਕ ਹੈ ਤੂੰ ਮੇਰਾ ਪੁੱਤਰ ਹੈ, ਮੈਂ ਇੱਕ ਤੈਨੂੰ ਚਾਂਸ ਦੇਵਾਂਗਾ ਜਿਹਦੇ ਵਿੱਚ ਤੂੰ ਗਲਤੀ ਮਾਫ ਕਰਾ ਸਕਦਾ। ਯਾਨੀ ਜਿੱਥੋਂ ਤੂੰ ਵਿਛੜਿਆ ਨਾ ਮੇਰੇ ਚੋਂ, ਤੂੰ ਮੇਰੇ ਫਿਰ ਮਿਲ ਜਾਵੇਂਗਾ। ਕਹਿਣਗੇ ਮਹਾਰਾਜ ਕਿਰਪਾ ਕਰੋ, ਫਿਰ ਉਹ ਕਿਹੜਾ ਟਾਈਮ ਆਵੇਗਾ ਮਿਲਣ ਦਾ। ਪਰਮੇਸ਼ਰ ਕਹਿੰਦਾ ਮੈਂ 84 ਲੱਖ ਜੂਨ ਬਣਾਈ ਹੈ, ਇੱਕ ਜੂਨ ਹੈ ਇਨਸਾਨ ਦੀ, ਮੈਂ ਤੈਨੂੰ ਮਨੁੱਖਾ ਦੇ ਦੇਵਾਂਗਾ। ਮਨੁੱਖਾ ਦੇ ਸੰਬੰਧ ਕਰਕੇ ਜੋ ਅਸੂਲ ਹੈ ਰੱਬੀ, ਜਿਵੇਂ ਦੁਨਿਆਵੀ ਲੋਕਾਂ ਦੇ ਅਸੂਲ ਨੇ, ਜੇ ਅਸੂਲ ਨਾ ਉਹ ਭਿੜਕੇ ਮਰ ਜਾਣ ਮੋਟਰਾਂ ਭਿੜਕੇ, ਜੇ ਲੋਕ ਮੈਂ ਹੱਥ ਮਾਰਦੇ ਨੇ ਖੜੇ ਉਹ ਕਿਸੇ ਦੇ ਹੁਕਮ 'ਚ ਹੀ ਮਾਰਦੇ ਨੇ। ਉਹ ਇਸ ਤਰ੍ਹਾਂ ਦੇ ਨਾ ਦੱਸਿਆ ਪਰਮੇਸ਼ਰ ਨੇ ਬਈ ਮਨੁੱਖਾ ਦੇ ਮਿਲੇਗੀ ਤੈਨੂੰ। ਉਹ ਮਨੁੱਖਾ ਦੇ ਸੰਬੰਧ ਕਰਕੇ ਤੇਰੀ ਗਲਤੀ ਵੀ ਮਾਫ਼ ਹੋ ਜਾਵੇਗੀ। ਤੂੰ ਗੁਰੂ ਵਾਲਾ ਬਣੀ ਪਹਿਲਾਂ ਤਾਂ ਜੋ ਅਸੂਲ ਆ ਹਰ ਇੱਕ ਮਤ ਦਾ, ਜਿਹੜਾ ਕਿਸੇ ਦਾ ਬਣਿਆ ਨਹੀਂ ਉਹ ਕਿਸੇ ਨੇ ਸਾਹਮਣਾ ਨਹੀਂ ਹੈ। ਬਸ ਦੇਖ ਲਓ ਦੁਨਿਆਵੀ ਜਿਹੜੇ ਪਸ਼ੂ ਆਦਿਕ ਨੇ, ਜਿਹਦਾ ਪਸ਼ੂ ਆ ਉਹੀ ਸਾਂਭੇਗਾ, ਦੂਆ ਨਹੀਂ ਸਾਂਭਦਾ ਕਦੇ। ਦੁਨਿਆਵੀ ਲੈ ਲਓ ਪੁੱਤਰ ਧੀਆਂ ਨੇ, ਜਿਹਦਾ ਪੁੱਤਰ ਆ ਉਹੀ ਸਾਂਭੇਗਾ, ਦੂਆ ਨਹੀਂ ਸਾਂਭੇਗਾ, ਭਾਵੇਂ ਗਾਰੇ 'ਚ ਪਿਆ ਰਹੇ। ਆਓ ਗੁਰੂ ਕਦ ਸਾਂਭੇਗਾ ਇਸਨੂੰ, ਗੁਰੂ ਇਸ ਦੀ ਕਦ ਬਾਂਹ ਫੜੇਗਾ। ਜਦ ਇਹ ਗੁਰੂ ਵਾਲਾ ਬਣੇਗਾ, ਜੇ ਗੁਰੂ ਵਾਲਾ ਨਹੀਂ ਬਣੇਗਾ, ਚਾਹੇ ਸਵਰਗ ਦਾ ਇੰਦਰ ਵੀ ਬਣ ਜਾਵੇ, ਪਰਮੇਸ਼ਰ ਨੇ ਵੀ ਬਾਂਹ ਨਹੀਂ ਫੜਨੀ। ਜਿੰਨਾ ਚਿਰ ਸਰੀਰ ਆ ਉਤਨਾ ਚਿਰ ਸੁੱਖ ਭੋਗੇਗਾ, ਫਿਰ ਗਰਾਇਆ ਜਾਵੇਗਾ ਉੱਥੇ। ਜਿੰਨਾ ਚਿਰ ਨਗੁਰੇ ਦਾ ਸਰੀਰ ਆ ਪਦਾਰਥ ਭੋਗੀ ਜਾਵੇਗਾ, ਜਦ ਸਰੀਰ ਦੀ ਉਮਰ ਹੋਗੀ ਪੂਰੀ, ਫਿਰ ਜੀਵ ਆਤਮਾ ਇਹਦਾ ਸਾਥ ਛੱਡ ਦੇਵੇਗਾ। ਉਹ ਫਿਰ ਇੱਧਰ ਦੁਨੀਆਂ ਦੇ ਵਿੱਚ ਚਲਿਆ ਜਾਊਗਾ, ਜਿਹੜੀ ਇੱਕ ਘੱਟ 84 ਲੱਖ ਜਵਾਨ ਹੈ। ਉਹ ਗੁਰੂ ਵਾਲੇ ਬਣ ਜਾਣਾ ਚਾਹੀਦਾ ਆਪੋ ਆਪਣੇ ਮਤਾਂ ਅਨੁਸਾਰ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦੇ ਵਿੱਚ ਨਵਾਂ ਪਾਤਸ਼ਾਹਾਂ ਤਾਂ ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਪਹਿਲਾਂ ਚਰਨਾ ਅੰਮ੍ਰਿਤ ਦਿੰਦਾ ਸੀ ਗੁਰੂ, ਫੇਰ ਨਾਮ ਦੀ ਦਾਤ ਦਿੰਦਾ ਸੀ, ਫੇਰ ਨਾਮ ਦਾ ਅਭਿਆਸ ਕਰਕੇ ਕਿੱਥੋਂ ਵਿਛੜਿਆ ਤੇ ਉੱਥੇ ਮਿਲ ਜਾਂਦਾ ਸੀ। ਆਓ ਜੇ ਗੁਰੂ ਵਾਲਾ ਨਹੀਂ ਬਣਿਆ, ਪਰਮੇਸ਼ਰ ਤਾਂ ਦਰਕਨਾਰ ਰਹਿ ਗਿਆ, ਇਹਨੂੰ ਤਾਂ ਮਨੁੱਖਾ ਦੇਵ ਨਹੀਂ ਮਿਲਣੇ। ਪਰਮੇਸ਼ਰ ਉਹ ਆਪਾਂ ਤਾਂ ਕਿਹਦੇ ਵਿਚਾਰੇ ਆ, ਮਾੜਾ ਜਿਹਾ ਮਿਲ ਗਿਆ ਕਿਤੇ ਕਰਮਾਂ ਅਨੁਸਾਰ, ਕੋਈ ਧੂੰ ਜੀ ਡੱਕਾ ਛੱਡ ਦਿੱਤਾ। ਸਵਰਗ ਦਾ ਰਾਜਾ ਇੰਦਰ ਨਗੋਰਾ ਨਗੋਰੇ ਰਹਿ ਕੇ ਪੁੰਨ ਕਰੇ ਹੋਏ, ਪੁੰਨ ਕਰਨ ਦਾ ਵੀ ਭੇਦ ਹੈ ਜਿਹੜਾ ਆਪਾਂ ਦਾਨ ਕਰਦੇ ਹਾਂ। ਕਹਿੰਦੇ ਜਿਹੜਾ ਹੋਂ ਸਾਹਿਤ ਦਾਨ ਕਰਦਾ ਨਾ, ਚਾਹੇ ਸਿੱਖ ਵੀ ਕਿਉਂ ਨਾ ਹੋਵੇ, ਨਿਸਫਲ ਚਲਿਆ ਜਾਵੇਗਾ। ਨਿਸਫਲ ਆਏ ਸਿੱਖ ਜਦ ਤੂੰ ਗੁਰੂ ਦਾ ਬਣ ਜਾਵੇਗਾ, ਪਦਾਰਥ ਵੀ ਗੁਰੂ ਦੇ ਹੋ ਜਾਣਗੇ। ਫਿਰ ਤੂੰ ਸਿੱਖ ਬਣ ਗਿਆ, ਪਦਾਰਥ ਪਦਾਰਥ ਆਪਣੇ ਸਮਝਦਾ ਹੈ, ਇਹ ਤਾਂ ਧੋਖੇ ਦੀ ਗੱਲ ਹੈ। ਇਹ ਤਾਂ ਤੂੰ ਕੱਪੜੇ 'ਚ ਪੈ ਗਿਆ ਨਹੀਂ, ਜਦ ਤਾਂ ਗੁਰੂ ਵਾਲਾ ਬਣ ਜਾਣਾ, ਸਰੀਰ ਵੀ ਗੁਰੂ ਦਾ ਬਣ ਜਾਣਾ। ਜੇ ਤੂੰ ਸਰੀਰ ਆਪਣਾ ਮੰਨਦਾ ਹੈ ਅਤੇ ਪਦਾਰਥ ਵੀ ਆਪਣੇ ਮੰਨਦਾ, ਤਾਂ ਇਹ ਗੁਰੂ ਤਾਂ ਪਾਸੇ ਰਹਿ ਗਿਆ। ਉਹ ਇਸ ਤਰ੍ਹਾਂ ਦੇ ਨਾਲ ਜਦ ਇਹ ਗੁਰੂ ਵਾਲਾ ਬਣੇਗਾ, ਸਮੇਤ ਸਰੀਰ ਦੇ ਸਾਰੇ ਪਦਾਰਥ ਗੁਰੂ ਦੇ ਸਮਝੇਗਾ, ਉਹ ਫਿਰ ਦਾਨ ਕਰਿਆ ਹੋਇਆ ਫਲੀ ਪੂਤ ਹੋਵੇਗਾ। ਇਹ ਸੂਲਨ ਗੱਲ ਆ, ਹਕੀਕਤ ਹੈ। ਸਵਰਗ ਦਾ ਰਾਜਾ ਇੰਦਰ ਰੁਕਾਟ ਅਹੁਦੀ ਹੈ ਪਦਾਰਥਾਂ ਦੀ, ਕਹਿੰਦੇ ਦੇਖ ਲਓ ਕਿਤਨੇ ਸਵਰਗ ਦੇ ਵਿੱਚ ਪਦਾਰਥ ਮਿਲੇ ਹੋਏ ਨੇ, ਉਸ ਨੂੰ ਪੁੰਨਾ ਦਾ ਫਲ। 33 ਕਰੋੜ ਦੇਵਤਾ ਉਹਦੇ ਹੁਕਮ ਦੇ ਵਿੱਚ ਚੱਲਦਾ, 96 ਕਰੋੜ ਮੇਘ ਮਾਲਾ ਜਿਹੜੇ ਮੀਂਹ ਪਾਉਂਦੇ ਨੇ ਬੱਦਲ, ਇਹ ਇੰਦਰ ਦੇ ਅਧੀਨ ਨੇ। ਹਜ਼ਾਰਾਂ ਕਿੰਨਰ ਗੰਧਰਵ, ਕਿੰਨਰ ਕਹਿੰਦੇ ਨੇ ਤਾਰਾਂ ਦੇ ਸਾਜ ਵਜਾਉਂਦੇ ਨੇ ਜਿਹੜੇ, ਗੰਧਰਵ ਕਹਿੰਦੇ ਨੇ ਚਮੜੇ ਦੀ ਜੋੜੀ ਆਦਿਕ ਵਜਾਉਣੀ ਜਾਂ ਮਰਦੰਗ ਵਜਾਉਣਾ। ਇਹ ਜੇ ਹੋਰ ਨਾਚ ਸਾਜ ਕਰਨ ਵਾਲੀਆਂ ਬਹੁਤ ਨੇ ਪੱਛਰਾਂ, ਇੱਥੇ ਹੀ ਵਸ ਨਹੀਂ ਹੈ। ਕਾਮ ਤੇਨ ਗਊ ਕਲਪ ਵਿਰਸ਼ ਚਿੰਤਾਮਣੀ ਬੱਟੀ, ਇਹ ਕਹਿੰਦੇ ਸਵਰਗ ਦੇ ਵਿੱਚ ਇੰਦਰ ਲੋਕ ਦੇ ਵਿੱਚ ਨੇ, ਦੇਖ ਲਓ ਇਹਨਾਂ ਦਾ ਸੁਭਾਵ ਹੈ। ਕਹਿੰਦੇ ਜਿਹੜੀ ਕਾਮ ਤੇਨ ਗਊ ਹੈ ਨਾ, ਉਹਦਾ ਬਸ ਵਾ ਕਹਿੰਦੇ, ਉਸਦੇ ਕੋਲ ਖੜ ਕੇ ਬਗੈਰ ਸ਼ਾਂਤੀ ਤੋਂ ਪਦਾਰਥਾਂ ਦਾ ਫੁਰਨਾ ਕਰ ਲਓ ਕਹਿੰਦੇ, ਜਦੋਂ ਹੀ ਪਦਾਰਥ ਪ੍ਰਾਪਤ ਹੋ ਜਾਵੇਗਾ। ਇਸੇ ਤਰ੍ਹਾਂ ਹੀ ਕਲਪ ਬਿਰਸ਼ਵਾ, ਕਲਪ ਬਿਰਸ਼ਵਾ ਕਹਿੰਦੇ ਉਹਦੇ ਇਸਦੇ ਹੇਠ ਬੈਠ ਕੇ ਫੁਰਨਾ ਕਰ ਲਓ, ਇਸੇ ਤਰ੍ਹਾਂ ਹੀ ਚਿੰਤਾਮਣੀ ਵੱਟੀ ਹੈ। ਆਓ ਪਰ ਉਸਨੂੰ ਨਾ ਸ਼ਾਂਤੀ ਮਿਲੇ ਨਾ ਉਸਨੂੰ ਮੁਕਤ ਮਿਲੇ। ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਵਿਸ਼ਨੂੰ ਭਗਵਾਨ ਦਾ 14 ਕਲਾ ਦਰਬਾਰ ਲੱਗਿਆ ਹੋਇਆ, ਉਹਨਾਂ ਦਾ ਗੁਰੂ ਵਸ਼ਿਸ਼ਟ ਜੀ ਬੈਠੇ ਨੇ ਵਿੱਚ, ਹੋਰ ਸਾਧੂ ਮਹਾਤਮਾ ਬੈਠੇ ਨੇ, ਜੋ ਵਿਸ਼ਨੂੰ ਦਾ ਅਵਤਾਰ ਮੰਨੇ ਨੇ ਨਾ। ਤਾਂ ਰਾਮ ਚੰਦਰ ਜੀ ਹੱਸਣ ਲੱਗ ਗਏ। ਵਸ਼ਿਸ਼ਟ ਜੀ ਨੇ ਪੁੱਛਿਆ, ਰਾਮ ਜੀ ਆਪ ਹੱਸਦੇ ਕਿਉਂ? ਕਹਿਣ ਲੱਗੇ, ਆ ਮਨੀਸ਼ਰ, ਆ ਇੱਕ ਕੀੜਾ, ਇਹਦੀਆਂ ਪਿਛਲੀਆਂ ਟੰਗਾਂ ਟੁੱਟੀਆਂ ਹੋਈਆਂ ਨੇ, ਕੰਧ ਤੇ ਚੜ੍ਹਨਾ ਚਾਹੁੰਦਾ, ਚੜ੍ਹ ਨਹੀਂ ਹੁੰਦਾ, ਮੈਂ ਤਾਂ ਹੱਸਦਾ। ਵਿਸ਼ਿਸ਼ਟ ਜੀ ਕਹਿਣ ਲੱਗੇ, ਇਹ ਤਾਂ ਕਾਰਨ ਕੋਈ ਹੈ ਨਹੀਂ ਹੱਸਣ ਦਾ, ਇਹ ਤਾਂ ਸਾਨੂੰ ਵੀ ਪਤਾ ਵੀ ਇਹ ਜਿਹੀਆਂ ਟੰਗਾਂ ਟੁੱਟੀਆਂ ਹੋਈਆਂ ਨੇ, ਨਹੀਂ ਛੱਡ ਸਕਦਾ। ਹੱਸਣ ਦਾ ਕਾਰਨ ਦੱਸੋ ਕੀ ਹੈ ਵਿੱਚੋਂ। ਰਾਮ ਚੰਦਰ ਜੀ ਕਹਿਣ ਲੱਗੇ, ਆਏ ਮਨੀਸ਼ਰ, ਹੱਸਣ ਦਾ ਕਾਰਨ ਤਾਂ ਇਹ ਹੈ, ਇਹ ਜਿਹੜਾ ਕੀੜਾ ਨਾ ਕੀੜਾ, ਇਹ 14 ਦਫਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਕਿਸੇ ਮੁਕੰਮਲ ਅਵਸਥਾ ਨੂੰ ਪ੍ਰਾਪਤ ਨਾ ਹੋਇਆ ਹੈ। ਹੁਣ ਦੇਖ ਲਓ ਆ ਕੀੜਾ ਬਣਿਆ ਫਿਰਦਾ, ਇਹਨੂੰ ਗੁਰੇ ਦਾ ਦੱਸਿਆ ਇਹਨੂੰ ਗੁਰਿਆਂ ਦਾ, ਹੁਣ ਇੰਨਾ ਤਾਂ ਆਪਾਂ ਨੂੰ ਮਿਲ ਨਹੀਂ ਸਕਦਾ ਜਿੰਨੇ ਸਵਰਗ ਦੇ ਰਾਜੇ ਇੰਦਰ ਕੋ ਪਦਾਰਥ ਨੇ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਗੁਰੂ ਵਾਲਾ ਬਣ ਜਾਣਾ ਚਾਹੀਦਾ। ਕਹਿੰਦੇ ਚਾਹੇ ਤੀਏ ਡੰਗ ਰੋਟੀ ਮਿਲਦੀ ਆ, ਗੁਰੂ ਵਾਲਾ ਹੋਵੇ, ਕਹਿੰਦੇ ਉਹਦਾ ਮੁਕਾਬਲਾ ਸੱਤਾਂ ਵਿਲਾਇਤਾਂ ਦਾ ਬਾਦਸ਼ਾਹ ਨਹੀਂ ਕਰ ਸਕਦਾ। ਬਾਦਸ਼ਾਹ ਤਾਂ ਗੁਰਮੁਖੋ ਇਹੋ ਜਿਹੇ ਜਿਹੜੇ ਮਹਾਂਪੁਰਸ਼ ਨੇ ਨਾ, ਜਿਹੜੇ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਉਹਨਾਂ ਨੇ ਦਰਾਂ ਮੂਹਰੇ ਹੱਥ ਬੰਨ ਕੇ ਖੜਦੇ ਨੇ, ਪਰ ਉਹ ਬੋਲਦੇ ਨਹੀਂ ਹਨ। ਬੇਪਰਵਾਹ ਨਾ ਬੋਲਣੀ, ਇਤਨੀ ਬੇਪਰਵਾਹੀ ਕਾਹਦੇ ਕਰਕੇ ਆਉਂਦੀ ਆ? ਇੱਕ ਗੁਰੂ ਕਰਕੇ, ਇੱਕ ਨਾਮ ਦਾ ਅਭਿਆਸ ਕਰਦੇ ਨੇ। ਔਰ ਟੇਕ ਆਪਣੀ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਦੁਨੀਆਂ ਦੇ ਭਲੇ ਵਾਸਤੇ ਆਏ। ਵਿੱਚ ਵਿੱਚ ਹੁਣ ਗੁਰੂਵਾਰ ਨੂੰ ਗੁਰੇ ਦਾ ਰੱਖਾਂਗੇ, ਕਿਉਂ ਟਾਈਮ ਬੰਨਿਆ ਗਿਆ। ਹੁਣ ਸਨਿਚਰਵਾਰ ਨੂੰ ਅੰਮ੍ਰਿਤ ਛਕਾਇਆ ਜਾਵੇਗਾ ਜਿਨ੍ਹਾਂ ਨੇ ਗੁਰੂ ਵਾਲੇ ਬਣਨ। ਆਪ ਟਾਈਮ ਗੁਰੂ ਵਾਲੇ ਬਣਨ ਦਾ ਆ ਗਿਆ ਗੁਰਮੁਖ, ਜਿਹਾ ਟਾਈਮ ਵੈਸਾ ਮਨ ਬਣਾਉਣਾ ਚਾਹੀਦਾ। ਦੇਖ ਲਓ ਗੁਰੂ ਸਾਹਿਬ ਨੇ ਜਦ ਟਾਈਮ ਸੀ
ਤਾਂ ਫਿਰ ਸਿੱਖਾਂ ਨੂੰ ਅੰਬਰ ਛਕਾ ਕੇ ਸ਼ਸਤਰ ਧਾਰੀ ਕਰ ਦਿੱਤਾ। ਹੋ ਇਸ ਤਰ੍ਹਾਂ ਦੇ ਨਾਲ ਅਬ ਟਾਈਮ ਹੈ ਗੁਰੂ ਵਾਲੇ ਬਣ ਜਾਓ। ਹੋਰ ਰਚਨਾ ਕੰਮ ਕਰਦਿਆਂ ਇਸ ਤਰ੍ਹਾਂ ਭਾਰਤ ਹੋਣੇ ਆ ਕਿ ਅਸੀਂ ਕਕਾਰ ਨਹੀਂ ਰੱਖ ਸਕਦੇ। ਗੁਰੂ ਵਾਲੇ ਬਣ ਜਾਣਾ ਚਾਹੀਦਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਸਾਰੀਆਂ ਬੀਬੀਆਂ ਵੱਜ ਵੱਜ ਕੇ ਬੋਲੋ, ਬੜੋ ਪ੍ਰੇਮ ਦੇ ਨਾਲ। ਜਿਹੜਾ ਮਨ ਜੇ ਵੀ ਬਿਸਤਰੇ ਜਾਂ ਨੂੰ ਫੂਲਦਾ ਨਾ ਘਰ, ਉਹਨੂੰ ਕਹਿ ਦਿਓ ਘਰ ਆ ਜਾ ਹੁਣ। ਕਿਧਰੇ ਨੀ ਬਿਸਤਰੇ ਭੱਜਦੇ ਹਨ, ਕਿਧਰੇ ਨੀ ਜੱਗੂ ਬਾਜ਼ਾਰ ਭੱਜਦਾ, ਇੱਥੇ ਰਹਿਣਾ ਕਿਧਰੇ ਨੀ ਇੱਥੇ ਆ ਕੀ ਹੁੰਦੇ ਨੇ ਸਿਨਮੇ, ਕੋਈ ਹੋਰ ਵੀ ਕਹਿੰਦੇ ਨੇ ਉਹਨੂੰ, ਇੱਕੋ ਮੈਂ ਭੁੱਲ ਗਿਆ, ਪੇਚਕਰ ਪੇਚਕਰ ਕਹਿੰਦੇ ਨੇ। ਆਓ ਇਸ ਤਰ੍ਹਾਂ ਦਾ ਹੈ ਇਹ ਗੁਰੂ। ਕਿਸੇ ਨੀ ਦੇਖਿਆ ਤਾਂ ਦੇਖੀ ਆਇਓ, ਕਿਸੇ ਨੇ ਹਟਾਉਣਾ ਨੀ ਤੁਹਾਨੂੰ, ਕਿਸੇ ਨੇ ਤੁਹਾਨੂੰ ਜਗਾਉਣਾ ਹੀ ਨੀ। ਪੈ ਜਾਓ ਜਿਹੜਾ ਪੈਣਾ ਤੁਸੀਂ, ਆਹ ਟਾਈਮ ਨਹੀਂ ਮਿਲੇਗਾ। ਬੈਡਾਂ ਕੰਨੀ ਨਾ ਚਾਕੂ ਕਿਤੇ ਨੀ ਭੱਜਦੇ ਹਨ। ਆਓ ਮਨ ਨੂੰ ਇਕਾਗਰ ਕਰਕੇ ਗੁਰੂ ਦੀ ਬਾਣੀ ਔਰ ਵਿਚਾਰ ਸੁਣੋ। ਗੁਰੂ ਕੋ ਮਨ ਨੂੰ ਸ਼ਾਂਤੀ ਆਵੇ, ਅਗਲਾ ਜਨਮ ਹੈ ਜਿਹੜਾ ਉਹ ਵੀ ਸਾਡਾ ਚੰਗਾ ਹੋਵੇ, ਤੇ ਅਗਲੇ ਜਨਮ ਦੇ ਵਿੱਚ ਵੀ ਅਸੀਂ ਮਨੁੱਖਾਂ ਦੇ ਵਿੱਚ ਆਈਏ। ਹੌਲੀ ਹੌਲੀ ਉਹ ਮਿਲਦੇ ਮਿਲਦੇ ਕੋਈ ਟਾਈਮ ਆਵੇਗਾ ਜਿੱਥੋਂ ਇਹ ਜੀ ਵਿਛੜਿਆ ਉੱਥੇ ਮਿਲ ਜਾਵੇਗਾ, ਫਿਰ ਇਹ ਜਿਹੜਾ ਇਹਦਾ ਸਫ਼ਰਾ ਖਤਮ ਹੋ ਜਾਵੇਗਾ, ਜੰਮਣਾ ਮਰਨਾ ਮਿਟ ਜਾਵੇਗਾ। ਗੁਰੂ ਸੋ ਨਹੀਂ ਇੱਥੇ ਧੱਕੇ ਜੇ ਖਾਂਦੀ ਫਿਰੇ ਜਾਂਦੇ ਨੇ ਦੁਨੀਆ, ਬਥੇਰੀ ਉਹ ਹੋ ਕੇ ਚਲੀ ਗਈ। ਜੇ ਆਪਾਂ ਇੱਥੇ ਚਾਰ ਦਿਨ ਇੱਧਰ ਉੱਧਰ ਫਿਰ ਲਏ ਜਾਂ ਮਾਇਆ ਜਾਂ ਦੁਨੀਆ ਨੇ ਮੱਥੇ ਵੀ ਟੇਕ ਤੇ ਜਾਂ ਸਲੂਟਾਂ ਵੀ ਕਰਤੀਆਂ, ਕੀ ਤਾਰ ਦੇਣਗੀਆਂ ਉਹ। ਪੜੋ ਪ੍ਰੇਮ ਨਾਲ ਅਸੀਂ ਵਾਸਤਾ ਤਾਂ ਜਦ ਆਤਮਾ ਦੇ ਵਿੱਚ ਮਿਲੇਗਾ ਤਦ ਜਾ ਕੇ ਸੁੱਖ ਹੋਵੇਗਾ। ਪੜੋ ਪ੍ਰੇਮ ਨਾਲ ਸੁੱਖ ਨਹੀਂ ਹੈ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਬਹੁਤੇ ਨਿਰਖਲਾਟੇ। Thank you.
ਭਗਤੀ ਕਦ ਕਰੇਗਾ ਇਹ? ਨਗੋਰੇ ਦੀ ਭਗਤੀ ਤਾਂ ਪ੍ਰਵਾਨ ਹੀ ਨਹੀਂ ਹੋਣੀ ਹੈ। ਕਿਤਨਾ ਪੁੱਠਾ ਲੜਕੀ ਜਾਵੇ ਨਗੋਰਾ, ਕਿਤਨੇ ਬਰੰਗ ਸਾਧਨ ਕਰੀ ਜਾਵੇ ਨਗੁਰਗਾ ਨਗੁਰਾ ਦਿਖਾਵੇ ਵਾਸਤੇ, ਸਾਰੇ ਬੇਅਰਥ ਨੇ। ਗੁਰੂ ਵਾਲਾ ਬਣ ਜਾ ਚਾਹੇ ਤੂੰ ਕੁਛ ਨਾ ਕਰ, ਫੇਰ ਵੀ ਗੁਰੂ ਤੇਰੇ ਤੇ ਮਿਹਰ ਕਰ ਦੇਵੇਗਾ। ਕਈ ਘਰ ਦੇ ਵਿੱਚ ਕੰਮ ਵੀ ਨਹੀਂ ਨਾ ਕਰਦੇ, ਵਿਹਲੇ ਹੀ ਰਹਿੰਦੇ ਨੇ ਮਾਤਾ ਪਿਤਾ, ਫੇਰ ਵੀ ਉਹਨਾਂ ਨੂੰ ਰੋਟੀ ਦਿੰਦੇ ਨੇ। ਉਹਨਾਂ ਦੇ ਤੇ ਮਮਤਾ ਹੁੰਦੀ ਆ ਗੁਰੂ। ਔਰ ਸਭ ਤੇ ਵਧੀਆ ਗੱਲ ਹੈ, ਜਿਹੜੇ ਬਜ਼ੁਰਗ ਹੋ ਗਏ ਨਾ, ਹੁਣ ਬਜ਼ੁਰਗ ਉਹਨਾਂ ਦੇ ਪੁੱਤਰ ਹੋ ਗਏ ਜਵਾਨ ਕੰਮ ਵਾਲੇ, ਉਹਨਾਂ ਨੂੰ ਚਾਹੀਦਾ ਅੱਗੇ ਰੱਖ ਕੇ ਚਾਬੀਆਂ ਮੱਥਾ ਟੇਕਦੇ ਮੇਰੇ ਲੈ ਪੁੱਤਰ, ਅਸੀਂ ਜੋ ਕੁਛ ਕਰਨਾ ਸੀ ਕਰ ਲਿਆ, ਹੁਣ ਸਾਡੀ ਅਵਸਥਾ ਬਿਰਧ ਹੋ ਗਈ, ਅਸੀਂ ਤਾਂ ਹੁਣ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਾਂਗੇ। ਦੇਖੋ ਕਿੰਨਾ ਸੌਖਾ, ਇਹ ਜਿਹੜੇ ਤੂੰ ਰੱਖਦਾ ਨਾ ਵਿਹੜ ਵਿਹੜੇ, ਇਹਨਾਂ ਨੇ ਤੇਰੀ ਢੂਹੀ ਕਟਾਉਣੀ ਆ, ਛੱਡਦੇ ਤੂੰ ਇਹਨਾਂ ਨੂੰ। ਉਹ ਤੂੰ ਗੁਰੂ ਵਾਲਾ ਬਣ ਕੇ ਬੰਦਗੀ ਕਰ, ਬਥੇਰਾ ਦੇਖ ਲਿਆ, ਬਥੇਰਾ ਕੁਛ ਕਰ ਲਿਆ ਸਮਾਜ ਦੇ ਮੁੰਡੇ ਨੂੰ, ਹੁਣ ਮੌਜ ਨਾਲ ਰੋਟੀ ਦਾ ਵਫ਼ਾਦਾਰ ਹੋਵੇ, ਜਿਹੜਾ ਪ੍ਰਸ਼ਾਦਾ ਦੋਨੇ ਤੁਹਾਡੀ ਮਰਜ਼ੀ ਆ, ਮੈਂ ਤਾਂ ਹੁਣ ਪਰਮੇਸ਼ਰ ਦੀ ਬੰਦਗੀ ਕਰਾਂਗਾ। ਇਸੇ ਤਰ੍ਹਾਂ ਬੀਬੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਘਰੀ ਨੋਹਾਂ ਆ ਗਈਆਂ, ਤੇ ਉਹਨਾਂ ਨੇ ਹੁਣ ਕੁੰਜੀਆਂ ਲੱਕ ਨਲਕਾਂ ਨੂੰ ਬੰਨੀਆਂ ਨੇ, ਉਹ ਨੋਹਾਂ ਦੇ ਅੱਗੇ ਸਿੱਟਦੇ, ਲਓ ਭਾਈ ਤੁਹਾਡਾ ਕਾਰਾ ਕਰੋ ਔਰ ਖਾਓ, ਅਸੀਂ ਤਾਂ ਰੋਟੀ ਛਾਣੀ ਹੈ, ਪਰਮੇਸ਼ਰ ਦੀ ਬੰਦਗੀ ਕਰੋ। ਕਿੰਨਾ ਸੁੱਖ ਹੈ, ਸੁੱਖ ਲਏ ਹੀ ਨਹੀਂ ਹੁੰਦਾ ਆਪਣੇ ਕੋਲੋਂ। ਦੇਖ ਲਓ ਕਿਵੇਂ ਲੜ ਲੜ ਮਰਦੀਆਂ ਨੇ ਨੋਹਾਂ ਤੇ ਸੱਸਾਂ ਤੇ ਮੁੰਡਾ ਤੇ ਪਿਓ, ਉਹ ਇਸ ਨਾਲ ਰਾਜਾ ਤੇ ਪਰਜਾ, ਸੁੱਖ ਕਿੱਥੋਂ ਮਿਲੇਗਾ? ਸੁੱਖ ਤਾਂ ਜਦ ਮਿਲੇਗਾ ਇਹ ਗੁਰੂ ਵਾਲਾ ਬਣ ਜਾਵੇਗਾ। ਸਮੇਤ ਸਰੀਰ ਦਾ ਜੋ ਰਾਜ ਭਾਗ ਹੈ ਸਾਰਾ ਗੁਰੂ ਦਾ ਸਮਝੇਗਾ, ਤਦ ਆ ਸੁੱਖ ਆ, ਵਰਨਾ ਨਹੀਂ ਸੁੱਖ ਹੋਵੇਗਾ ਕਦੇ। ਦਾਦੇ ਨੂੰ ਵੀ ਨਗੁਰੇ ਆਦਮੀ ਨੂੰ ਕਦੇ ਮਨੁੱਖਾਂ ਦੇ ਨਹੀਂ ਮਿਲੇਗੀ, ਚਾਹੇ ਉਹ ਕਿਤਨਾ ਹੀ ਵੱਡਾ ਹੈ, ਇਹ ਤਰਜੁਨੀਆਂ ਦੇ ਵਿੱਚ ਜਾਵੇਗਾ। ਹੁਣ ਆਪਾਂ ਤਾਂ ਅਲਪਾਗਾ ਨਾ, ਆਪਾਂ ਨੂੰ ਤਾਂ ਇਸ ਗੱਲ ਦਾ ਗਿਆਨ ਨਹੀਂ ਹੈ। ਜਾਂ ਤਾਂ ਤਰਕਾਲੀ ਮਹਾਤਮਾ ਹੁੰਦੇ ਨੇ, ਉਹਨਾਂ ਨੂੰ ਗਿਆਨ ਹੁੰਦਾ ਵੀ ਜੀਵ ਕਿੱਥੇ ਫਿਰਦਾ, ਕਿੱਥੋਂ ਆਇਆ, ਕਿੱਧਰ ਨੂੰ ਜਾਊਗਾ, ਜਾਂ ਫਿਰ ਗੁਰੂ ਜਾਣਦਾ। ਜੈਸੇ ਕਲਗੀਧਰ ਮਹਾਰਾਜ ਜੀ ਜ਼ੁਲਮ ਨੂੰ ਦੂਰ ਕਰਦੇ, ਅਨੰਦਪੁਰ ਸਾਹਿਬ ਨੂੰ ਛੱਡ ਕੇ ਇਧਰ ਜੰਗਲ ਦੇਸ਼ ਨੂੰ ਜਾ ਰਹੇ ਨੇ, ਨਾਲ ਸੂਰਮੇ ਸਿੱਖ ਨੇ ਜੰਗਲ ਦੇ ਵਿੱਚ ਜਾ ਰਹੇ ਨੇ। ਬਹੁਤ ਜੰਗਲ ਹੁੰਦੇ ਸੀ, ਅੱਜ ਕੱਲ੍ਹ ਤਾਂ ਮੜੀਆਂ ਵੀ ਪੱਟ ਗਈਆਂ ਲੋਕਾਂ ਨੇ, ਜਿਹੜੀਆਂ ਮੜੀਆਂ ਨੇ, ਇੰਨਾ ਮੋਹ ਪੈਦਾ ਹੋ ਗਿਆ ਲੋਕਾਂ ਨੂੰ। ਅੱਗੇ ਤਾਂ ਆਮ ਪਿੰਡ ਦੇ ਲਵੇ ਲਵੇ ਫਸਲ ਹੁੰਦੀ, ਸਾਰੀ ਬਰਾਨ ਪਈ ਹੁੰਦੀ ਸੀ, ਧਰਤ ਜਾਨਵਰ ਹੁੰਦੇ ਸੀ। ਤਾਂ ਕਲਗੀਧਰ ਮਹਾਰਾਜ ਜੀ ਨੇ ਘੋੜਾ ਖੜਾ ਲਿਆ, ਸਿੱਖ ਵੀ ਖੜ ਗਏ। ਹੁਣ ਗੁਰੂ ਜਾਣ ਦਾ ਵੀ ਸਰਵੱਗ ਸੀ, ਉੱਥੇ ਇੱਕ ਤਿੱਤਰ ਬੋਲਦਾ ਸੀ, ਤਿੱਤਰ ਗੁਰੂ ਸਾਹਿਬ ਜੀ ਨੇ ਪੰਗਤੀ ਬੜੀ, ਭੂਮੀਆਂ ਭੂ ਉੱਪਰ ਨਿਦ ਲੂਝੇ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੇ। ਛੱਡ ਦੋ ਤ੍ਰਿਸ਼ਨਾ ਕੁੰਜੀਆਂ ਨੂੰ, ਫੜਾ ਦੋ ਮੁੰਡਿਆਂ ਨੂੰ, ਨੋਹਾਂ ਨੂੰ ਫੜਾ ਲਓ, ਇਹ ਫਿਰ ਹੋਰ ਪਾਸੇ ਨੂੰ ਲਿਜਾਓ, ਸਾਰਾ ਜਨਮ ਬਰਬਾਦ ਚੱਲਿਆ ਜਾਵੇਗਾ ਗੁਰੂ ਕੋ। ਇਉਂ ਪੰਗਤੀ ਬੜੀ ਪੜੋ ਪ੍ਰੇਮ ਨਾਲ, ਗੁਰੂ ਜਾਣਦਾ, ਗੁਰੂ ਹੀ ਦੱਸਦਾ ਆਪਾਂ ਨੂੰ, ਸਾਹਮਣੇ ਪ੍ਰਕਾਸ਼ ਹੈ, ਹੋਰ ਕੌਣ ਦੱਸਦਾ। Thank you. ਪੁੱਛਿਆ ਮਹਾਰਾਜ ਜੀ ਇਹ ਪੰਗਤੀ ਤੁਸੀਂ ਕਿਹਦੀ ਪਰਤੀ ਪੜ੍ਹੀ ਹੈ? ਕਲਗੀਧਰ ਮਹਾਰਾਜ ਕਹਿਣ ਲੱਗਿਆ ਤਿੱਤਰ ਸੁਣਦਾ ਤੁਹਾਨੂੰ ਬੋਲਦਾ? ਕਹਿੰਦੇ ਹਾਂ ਮਹਾਰਾਜ ਜੀ ਸੁਣਦਾ ਤਾਂ ਹੈ। ਕਹਿੰਦੇ ਜਿਹੜਾ ਇਹ ਤਿੱਤਰ ਆ ਨਾ ਇਸ ਇਲਾਕੇ ਦਾ ਰਾਜਾ ਸੀ, ਇਹ ਕੀ ਕਰੋਂਗੇ ਪਦਾਰਥਾਂ ਨੂੰ? ਗੁਰੂ ਵਾਲੇ ਬਣ ਜਾਓ, ਪਦਾਰਥ ਵੀ ਸਬਲੇ ਹੋ ਜਾਣਗੇ। ਕੀ ਹੈ ਕੌੜੀ ਜੀ ਜੀਵ ਕਰਨੀ ਸ਼ਰਾਬ ਪੀ ਕੇ, ਇਹਦਾ ਪਤਾ ਕਿਤਨਾ ਫਿਰ ਅੱਗੇ ਵਜਾਨਾ ਦੇਣਾ ਪਵੇਗਾ। ਇਹੀ ਹੈ ਨਾ ਵੀ ਅੰਮ੍ਰਿਤ ਨਹੀਂ ਛੱਡਣਾ, ਮਾਸ ਖਾਣਾ ਛੱਡਣਾ ਪਊਗਾ, ਸ਼ਰਾਬ ਛੱਡਣੀ ਪਊਗੀ, ਆਂਡੇ ਖਾਣੇ ਛੱਡਣੇ ਪੈਣਗੇ, ਹੋਰ ਬਹੁਤ ਕੁਛ ਹੈ ਦੁਨੀਆਂ ਦੇ, ਖੀਰ ਖਾਣੀ ਖੈਣੀ ਛੱਡਣੀ ਪਊਗੀ। ਅਸੀਂ ਸਭ ਦੇਖਦੇ ਹੱਥਾਂ ਤੇ ਫੜਕ ਫੜਕ ਮਾਰਦੇ ਨੇ, ਅਸੀਂ ਜਾਂਦੇ ਦੇਖ ਲੈਂਦੇ ਹਾਂ ਸਭ ਕੁਛ। ਔਰ ਇਸ ਤਰ੍ਹਾਂ ਨਾਲ ਇਹ ਬਈ ਫਿਰ ਛੱਡਣਾ ਪਊਗਾ, ਇਹ ਤਾਂ ਇੱਕ ਦਿਨ ਫੇਰ ਵੀ ਛੱਡਣਾ ਹੀ ਪੈਣਾ। ਜੇ ਤੂੰ ਨਹੀਂ ਛੱਡੇਗਾ ਫਿਰ ਜਲ ਦੂਰ ਛਡਾ ਦੇਣਗੇ ਆ ਕੇ। ਪਹਿਲਾਂ ਹੀ ਛੱਡ ਦੇ, ਬਰੀ ਹੋ ਜਾ। ਕਹਿਣ ਲੱਗੇ ਨਗੋਰਾ ਸੀਗਾ ਰਾਜਾ। ਦੇਖ ਲਓ ਰਾਜੇ ਲੋਕ ਕਿਵੇਂ ਫਿਰ ਆਪਣੇ ਰਾਗ ਰੰਗ ਹੋ ਰਹੇ ਨੇ ਰਾਜੇ ਲੋਕਾਂ ਦੇ, ਕਿੰਨੇ ਕੁ ਚਿਰ ਰਾਗ ਰੰਗ ਕਰ ਲੇਗਾ? 100 ਸਾਲ ਦੀ ਉਮਰ ਆ, ਫਿਰ ਕੀ ਕਰੇਗਾ? ਬਿਹਤਰ ਤਾਂ ਇਹ ਤੈਨੂੰ ਮਨੁੱਖਾ ਦੇਵ ਜਾ, ਤੂੰ ਗੁਰੂ ਵਾਲਾ ਬਣ ਜਾ। ਜੇ ਪਦਾਰਥ ਮੇਰੇ ਨੇ ਨੀਵਾਂ ਰਹਿ, ਹੈ ਪਰਮੇਸ਼ਰ ਤੇਰੀ ਮਿਹਰ ਹੈ ਮੇਰੇ ਤੇ, ਤੈਂ ਮੈਨੂੰ ਪਦਾਰਥ ਦੇ ਤੇ, ਮੈਂ ਤੇਰੇ ਧਰਮ ਅਰਥ ਲਾਵਾਂਗਾ, ਇਹਨਾਂ ਨੂੰ ਪ੍ਰਲੋਕ ਸਿਮਰ ਜਾਵੇਗਾ। ਜੇ ਸ਼ਰਾਬਾਂ ਚਲਾਊਗਾ, ਹੋਰ ਪਾਰਟੀਆਂ ਸ਼ਾਰਟੀਆਂ ਮਾਸ ਸਾਟ ਖਿਲਾਊ ਲੋਕਾਂ ਨੂੰ, ਉਹ ਫਿਰ ਪਾਪ ਬਣ ਜੂਗਾ। ਉਹ ਪਾਪ ਦਾ ਫਲ ਇੱਧਰ ਦੁਨੀਆਂ ਦੇ ਵਿੱਚ ਫਿਰ ਠੇਡੇ ਖਾਂਦਾ ਫਿਰੂਗਾ। ਇਹ ਕੋਈ ਬਣਾਈ ਹੋਈ ਗੱਲ ਨਹੀਂ ਹੈ, ਇਹ ਤਾਂ ਸਰਵਗ ਗੁਰੂ ਦੇ ਵਚਨ ਨੇ ਜਿਹੜੇ ਗੁਰਬਾਣੀ ਹੈ, ਪੜੋ ਪ੍ਰੇਮ ਨਾਲ। ਇਸ ਤੇ ਕੋਈ ਕਿੰਤੂ ਨਹੀਂ ਕਰ ਸਕਦਾ ਹੈ।
ਕਰਦੇ ਨੇ ਗੁਰਮੰਤਰਹੀਣ ਸਜੋ ਪ੍ਰਾਣੀ ਤਿਰਗੰਤ ਜਨ ਪ੍ਰਾਸ਼ਣਾ ਹੈ ਕੂਕਰਾ ਹੈ ਸੂਕਰਾ ਹੈ ਗਰਦਵਾ ਹੈ ਕਾਕਾ ਹੈ ਸਰਪਨਾ ਹੈ ਤੁਰਖਲਾ ਇਹ ਰਾਜੂਨਿਆਂ ਦੇ ਜਦ ਕਿਸੇ ਗੱਲ ਨੂੰ ਸਿੱਧ ਕਰਨਾ ਹੋਵੇ ਤਿੰਨ ਚਾਰ ਦ੍ਰਿਸ਼ਟਾਂਤਾਂ ਦੁਆਰਾ ਉਹ ਗੱਲ ਸਿੱਧ ਹੋ ਜਾਂਦੀ ਹੁੰਦੀ ਹੈ ਆਹ ਜਿਹੜੇ ਗੁਰੂ ਵਾਲੇ ਨੇ ਉਹ ਨੀ ਇਹਨਾਂ ਦੁਨੀਆਂ ਚ ਜਾਣੇ ਨਹੀਂ ਜਿਹੜੇ ਨਗੁਰੇ ਨੇ ਜਿਨ੍ਹਾਂ ਨੇ ਇਹ ਰਸਮ ਅਦਾ ਕਰ ਲਈ ਗੁਰਦਿਸ਼ਾ ਪ੍ਰਾਪਤ ਕਰ ਲਈ ਉਹਨਾਂ ਤੇ ਨੀ ਇਹ ਸ਼ਬਦ ਲਾਗੂ ਹੈ ਨੀ ਉਹਨਾਂ ਤੇ ਹੋਰ ਲਾਗੂ ਹੈ ਦੋ ਹੀ ਪੱਖ ਰੱਖੇ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਗੁਰੂ ਵਾਲੇ ਨੇ ਉਹਨਾਂ ਦੀ ਬਾਬਤ ਤਾਂ ਇਉਂ ਦੱਸਿਆ ਗੁਰੂ ਸਾਹਿਬ ਜੀ ਨੇ ਧੰਨ 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 ਜਨ ਆਇਆ ਤਿੰਨ ਗੇਲ ਕਿਹਾ ਧੰਨ ਧੰਨ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸਵਾਉ ਜਨ ਕਾ ਸੰਗ ਚਿਤਾਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪੜੋ ਪ੍ਰੇਮ ਦੇ ਨਾਲ
ਜਿਵੇਂ ਆਉਣ ਤੇ ਜਗਤ ਤਾਰ ਜਾਵੇ ਤਨ ਤਨ
ਆਹ
ਮਹਾਰਾਜ ਕਹਿਣ ਲੱਗੇ ਆ ਗੁਰਸਿੱਖੋ ਇਸ ਇਲਾਕੇ ਦਾ ਇਹ ਬਾਦਸ਼ਾਹ ਸੀ ਠੀਗਾ ਨਗੋਰਾ ਉਹ ਇਸ ਤਰ੍ਹਾਂ ਦੇ ਨਾਲ ਰਾਜ ਭਾਗ ਨੂੰ ਕੀ ਸਿਰ ਤੇ ਚੱਕੋਗੇ ਇਸ ਤਰ੍ਹਾਂ ਦੇ ਨਾਲ ਇਹ ਹੁਣ ਤਿੱਤਰ ਬਣਿਆ ਹੋਇਆ ਉਹ ਹੈ ਵੀ ਕਾਣਾ ਅੱਖੋਂ ਕਹਿੰਦੇ ਇਹਨੂੰ ਜਿਉਂਦੇ ਨੂੰ ਫੜਨਾ ਤਿੱਤਰ ਫੜਨਾ ਕਿੰਨਾ ਔਖਾ ਝਾੜਾਂ ਦੇ ਵਿੱਚੋਂ ਤਾਂ ਫਿਰ ਕਮਰ ਕਸੇ ਕਰ ਲਏ ਸਿੱਖਾਂ ਨੇ ਲੀੜੇ ਧਜੀਆਂ ਹੋ ਗਏ ਪਰ ਤਿੱਤਰ ਫੜ ਲਿਆ ਕਲਗੀਧਰ ਮਹਾਰਾਜ ਦੇ ਅਸਤ ਕਮਲਾਂ ਤੇ ਲਿਆ ਕੇ ਰੱਖਿਆ ਕਲਗੀਧਰ ਮਹਾਰਾਜ ਕਹਿੰਦੇ ਦੇਖੋ ਬਈ ਇਸ ਦੀ ਇੱਕ ਅੱਖ ਹੈ ਕਹਿੰਦੇ ਹਾਂਜੀ ਕੋਈ ਕਾਣਾ ਹੈ ਤਾਂ ਇਸ ਤਰ੍ਹਾਂ ਦੇ ਨਾਲ ਰਾਜ ਭਾਗ ਕੀ ਕਰੂਗਾ ਗੁਰਮੁਖ ਛੁਟਕਾਰਾ ਤਾਂ ਇਹਦਾ ਗੁਰੂ ਵਾਲਾ ਬਣ ਕੇ ਹੋਵੇਗਾ ਗੁਰੂ ਵਾਲਾ ਜਿਹੜਾ ਹਰ ਇੱਕ ਦਾ ਭਲਾ ਚਾਹੁੰਦਾ ਜਿਹੜੇ ਰਾਜੇ ਲੋਕ ਨੇ ਭਲਾ ਨਹੀਂ ਚਾਹੁੰਦੇ ਹਨ ਜੇ ਭਲਾ ਨਹੀਂ ਚਾਹੁੰਦੇ ਫਿਰ ਇਹਨਾਂ ਵਾਸਤੇ ਅੱਗੇ ਕਿੱਥੇ ਨੇ ਸੁਰਗ ਫਿਰ ਤਾਂ ਇੱਧਰੇ ਹੀ ਜਾਣਗੇ ਜਿਹੜੇ ਰੂੜੀਆਂ ਤੇ ਕੂੜਾ ਫੋਲਦੇ ਨੇ ਆਹ ਇਸ ਤਰ੍ਹਾਂ ਦਾ ਇਹ ਹੁਣ ਨਹੀਂ ਪਤਾ ਲੱਗਦਾ ਫਿਰ ਪਤਾ ਲੱਗੇਗਾ ਕਹਾਂ ਜਾ ਕੇ ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਦੌਲਤ ਖਾਂ ਨਵਾਬ ਨੇ ਬੰਦਾ ਘੱਲਿਆ ਬਈ ਜਾ ਕਹਿ ਜਿਹੜੇ ਰੱਬ ਦਾ ਤੂੰ ਫਕੀਰ ਹੈ ਨਾ ਉਹਦੇ ਵਾਸਤੇ ਮੈਨੂੰ ਆ ਕੇ ਦਰਸ਼ਨ ਦੇਵੇ ਗੁਰੂ ਔਰ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਪ੍ਰੇਮ ਦੇ ਅਧੀਨ ਪ੍ਰੇਮ ਇੱਕ ਵਸਤੂ ਐਸੀ ਆ ਗੁਰਮੁਖ ਇੱਕ ਦਫਾ ਦਾ ਜ਼ਿਕਰ ਆ ਕੋਈ ਰਾਜਾ ਇਹ ਰਜੋਗੁਣੀ ਲੋਕ ਹੁੰਦੇ ਨੇ ਅੱਜ ਕੱਲ੍ਹ ਤਾਂ ਸਾਰੀ ਦੁਨੀਆ ਹੀ ਰਜੋਗੁਣੀ ਹੋ ਗਈ ਸਤੋਗੁਣੀ ਤਾਂ ਹੈ ਹੀ ਨਹੀਂ ਕੋਈ ਜੇ ਕੱਦਾ ਹੋਵੇਗਾ ਅੱਜ ਕੱਲ੍ਹ ਵੋਟਾਂ ਦਾ ਰਾਜ ਹੈ ਰਜੋਗੁਣੀ ਲੋਕ ਉੱਠਦੇ ਹੁੰਦੇ ਨੇ 8-9 ਵਜੇ ਹੁਣ ਆਪਾਂ ਦੇਖ ਲਓ ਕਦ ਉੱਠਦੇ ਹਾਂ ਜਿਹੜਾ ਸਤੋਗੁਣੀ ਹੁੰਦਾ ਉਹ ਉੱਠਦਾ ਹੁੰਦਾ 2 ਵਜੇ ਆਹ ਇਸ ਤਰ੍ਹਾਂ ਦੇ ਨਾਲ ਪ੍ਰੇਮ ਦੇ ਵਸੀ ਪੁੰਜਦੇ ਰਾਜਾ ਗਿਆ ਸ਼ਿਕਾਰ ਜੇਠ ਆੜ ਦਾ ਮਹੀਨਾ ਦੀ ਛਾਹ ਲੱਗੀ ਉੱਥੇ ਮਹਾਂਪੁਰਸ਼ਾਂ ਦੀ ਸੀਗੀ ਕੁਟੀਆ ਬਾੜ ਗੱਡੀ ਹੋਈ ਸੀ ਅੜਾ ਖੋੜ ਗੱਡਿਆ ਹੋਇਆ ਸੀ ਲੱਖਣ ਵਾਸਤੇ ਉਸਨੇ ਘੋੜਾ ਬਾਹਰ ਬੰਨ ਕੇ ਅੜਾ ਖੋੜ ਤੋਂ ਹੀ ਅੰਦਰ ਚੱਲਿਆ ਗਿਆ ਬੋਕੀ ਪਈ ਸੀ ਪਾਣੀ ਪੀ ਲਿਆ ਤੇ ਮਹਾਤਮਾ ਬੈਠੇ ਨੇ ਆਪਣੀ ਮੌਜ ਦੇ ਵਿੱਚ ਕਹਿਣ ਲੱਗਾ ਮਹਾਂਪੁਰਸ਼ੋ ਕਰੀ ਸੀ ਨਾ ਦੇਖ ਲਓ ਪਰ ਤੁਸੀਂ ਜਾਣਦੇ ਹੋ ਕੀ ਮੇਰਾ ਜ਼ਿਕਰ ਆ ਜੂਗਾ ਉਹ ਮਹਾਤਮਾ ਨੂੰ ਕਹਿਣ ਲੱਗਾ ਰਾਜਾ ਮਹਾਂਪੁਰਸ਼ੋ ਇਉਂ ਦੱਸੋ ਤੁਸੀਂ ਜਦ ਭਗਤਾਂ ਨੂੰ ਕੋਈ ਭੀੜੀ ਪੈਂਦੀ ਹੈ ਪਰਮੇਸ਼ਰ ਸਿੰਘਾਸਣ ਸੁੱਟਾ ਸੁੰਨਾ ਛੱਡ ਕੇ ਕਿਉਂ ਆਉਂਦਾ ਉਹਦੇ ਕੋਲ ਅਹਿਲਕਾਰ ਨਹੀਂ ਹੈ ਕੋਈ ਅਸੀਂ ਰਾਜੇ ਲੋਕ ਹਾਂ ਜੇ ਕਿਸੇ ਇਲਾਕੇ ਚ ਅਵਸਤਰੀ ਫੈਲ ਜਾਵੇ ਮਹਾਤਮਾ ਕਹਿੰਦੇ ਪਰਮੇਸ਼ਰ ਕੋਲ ਬਥੇਰਾ ਕੁਛ ਹੈ ਕਹਿੰਦੇ ਫਿਰ ਆਪ ਕਿਉਂ ਆਉਂਦਾ ਉਹ ਸਿੰਘਾਸਣ ਨੂੰ ਸੁਣਨਾ ਕਿਉਂ ਛੱਡਦਾ? ਕਹਿੰਦੇ ਉਹਨਾਂ ਦਾ ਪਿਆਰ ਹੀ ਇਤਨਾ ਭਗਤਾਂ ਦੇ ਨਾਲ, ਪਿਆਰ ਹੀ ਇਤਨਾ। ਕਹਿੰਦਾ ਕਹਿੰਦਾ ਨਹੀਂ, ਕਿਸੇ ਐਲਕਾਰ ਨੂੰ ਘੱਲ ਦਿਆ ਕਰੇ, ਆਪ ਕਾਹਨੂੰ ਆਉਂਦਾ? ਉਹ ਮਹਾਂਪੁਰਸ਼ ਕਹਿੰਦੇ ਇਸ ਦਾ ਉੱਤਰ ਤੈਨੂੰ ਅਸੀਂ ਅੱਜ ਤੇ ਅੱਠਵੇਂ ਨੂੰ ਦੇਵਾਂਗੇ, ਵੀ ਕਿਉਂ ਆਉਂਦਾ? ਚਲਿਆ ਗਿਆ ਰਾਜਾ, ਨਾ ਦੇਵਾਂਗੇ ਵੀ ਐਂ ਦੀਵਾਨਖਾਨੇ ਦੇ ਮੂਹਰੇ ਜਾਂ ਤੂੰ ਤਖ਼ਤ ਤੇ ਬੈਠਾ ਹੋਵੇਂਗਾ। ਮਹਾਤਮਾ ਨੇ ਸੰਗਤ ਰਾਜ ਸੱਦਿਆ। ਆ ਸਟੈਚੂ ਬਣਾਉਂਦੇ ਨੇ ਜਿਹੜੇ ਬੁੱਤ ਜੇ, ਹੁਣ ਵੀ ਚੱਕੀ ਜਾਂਦੇ ਨੇ ਕਾਲੀਆਂ ਦੇਵੀਆਂ, ਪੂਜਾ ਪਾਜਾ ਹੋਣੀ ਆ ਕੋਈ ਇਹਨਾਂ ਦੀ। ਇਸ ਤਰ੍ਹਾਂ ਦੇ ਪੱਥਰ ਦੇ ਵੀ ਬਣਾ ਦਿੰਦੇ ਨੇ ਬੁੱਤ। ਉਹ ਜਿਹੜਾ ਸੰਗਤ ਰਾਜ ਸੀ ਉਹ ਵੀ ਮਹਾਤਮਾ ਨੂੰ ਜਾਣਦਾ ਸੀ, ਸੱਦਿਆ ਮਹਾਤਮਾ ਨੇ। ਕਹਿੰਦਾ ਵੀ ਪ੍ਰੇਮੀ ਸਾਡਾ ਇੱਕ ਕੰਮ ਹੈ। ਕਹਿੰਦਾ ਦੱਸੋ ਜੀ। ਸਮਾਂ ਮੈਂ ਸੇਵਾ ਕਰਾਂਗਾ, ਮੈਨੂੰ ਟਾਈਮ ਮਿਲ ਗਿਆ। ਕਹਿੰਦੇ ਜਿਹੜਾ ਰਾਜੇ ਦਾ ਕੌਰ ਆ ਨਾ, 2 ਸਾਲ ਦਾ ਬੱਚਾ, ਜਦ ਉਸਦਾ ਜਿਹੜਾ ਖਡਾਰ ਆ ਉਸਨੂੰ ਬਾਹਰ ਲੈ ਕੇ ਆਵੇਗਾ ਤੂੰ ਉਸਨੂੰ ਦੇਖ ਲਈ, ਉਹ ਇਹੋ ਜਿਹਾ ਇੱਕ ਪੱਥਰ ਦਾ ਬੁੱਤ ਬਣਾ ਕੇ ਦੇ ਦੇ ਮੈਨੂੰ। ਕਹਿੰਦਾ ਸਤਵਚਨ ਜੀ, ਖਰੋ ਖੜਾਵਾ ਖਿਲਾਉਂਦਾ ਫਿਰਦਾ ਸੀ, ਉਹਨੇ ਦੇਖ ਲਿਆ, ਬੁੱਤ ਬਣਾ ਦਿੱਤਾ। ਐਨ ਉਹ ਜਿਹਾ ਜਿਹਾ ਕੌਰ ਸੀ, ਉਸਨੇ ਫਿਰ ਮਹਾਤਮਾ ਨੇ ਉਹ ਖੜਾਵੇ ਨੂੰ ਸੱਦਿਆ। ਉਹ ਵੀ ਮਹਾਂਪੁਰਸ਼ਾਂ ਦੀ ਸੇਵਾ ਆਦਿਕ ਕਰਦਾ ਸੀ। ਉਹ ਕਹਿੰਦਾ ਲਾ ਵੀ ਇੱਕ ਸਾਡਾ ਕੰਮ ਹੈ। ਕਹਿੰਦਾ ਦੱਸੋ ਮਹਾਰਾਜ ਜੀ। ਕਹਿੰਦਾ ਮੈਂ ਐਤਵਾਰ ਨੂੰ ਆਵਾਂਗਾ, ਆਹ ਜਿਹੜਾ ਬੁੱਤ ਹੈ ਨਾ ਇਹ ਮੈਂ ਤੈਨੂੰ ਚੁਕਾਵਾਂਗਾ, ਜਦ ਮੈਂ ਤੈਨੂੰ ਇਸ਼ਾਰਾ ਕਰਾਂਗਾ ਤੂੰ ਤਲਾਸ਼ ਛੱਡਦੀਆਂ ਨੀ। ਕਹਿੰਦਾ ਸਤਵਚ ਨੀ, ਮੈਂ ਛੱਡ ਦਿਆਂਗਾ। 8ਵਾਂ ਦਿਨ ਆ ਗਿਆ, ਸਭਾ ਲੱਗ ਗਈ, ਮਾਂ ਰਾਜਾ ਬੈਠਾ ਤਖ਼ਤ ਤੇ, ਮਹਾਤਮਾ ਆ ਕੇ ਤਲਾ ਦੇ ਆਲੇ ਦੁਆਲੇ ਟਹਿਲਣ ਲੱਗ ਗਏ। ਉਹ ਖੜਾਵਾ ਵੀ ਆ ਗਿਆ ਲੈ ਕੇ ਪੱਥਰ ਦੇ ਬੁੱਤ ਨੂੰ, ਉਹੋ ਜਿਹੇ ਲੀੜੇ ਪਾਏ ਹੋਏ। ਤਾਂ ਰਾਜਾ ਵਜ਼ੀਰਾਂ ਨਾਲ ਗੱਲਾਂ ਬਾਤਾਂ ਕਰਦਾ ਕਰਦਾ ਜਦ ਗੇੜਾ ਦੇ ਕੇ ਮਹਾਤਮਾ ਨੇੜੇ ਆਏ, ਉਹ ਨਾਲ ਆਉਂਦਾ ਦੀ ਖੜਾਵਾ ਉਸ ਪੱਥਰ ਦੇ ਬੁੱਤ ਨੂੰ ਲਈ। ਉਹ ਰਾਜੇ ਦੀ ਨਿਗਾਹ ਬੁੱਤ ਤੇ ਚਲੀ ਗਈ ਵੀ ਮੇਰੇ ਪੁੱਤਰ ਨੂੰ ਨੌਕਰ ਖਿਲਾਉਂਦਾ ਖੜਾਵਾ ਜਿਹੜਾ। ਜਦ ਨਿਗਾਹ ਗਈ ਮਹਾਤਮਾ ਨੇ ਦੇਖ ਲਿਆ ਵੀ ਉਹਨਾਂ ਨੇ ਦੇਖ ਲਿਆ, ਇਸ਼ਾਰਾ ਕਰਤਾ ਕਹਿੰਦੇ ਛਿੜ ਦੇ ਵਿੱਚ ਨੂੰ, ਉਹਨੇ ਚਲਾ ਕੇ ਮਾਰਿਆ ਵਿੱਚ ਤਲਾ ਦੇ ਉਹ ਪੱਥਰ ਦਾ ਬੁੱਤ। ਰਾਜਾ ਸੀਗਾ ਦੇਖਦਾ, ਉਹਨੇ ਛਾਲ ਮਾਰੀ ਤਖ਼ਤ ਤੋਂ, ਛਾਲ ਮਾਰ ਕੇ ਆ ਕੇ ਤਲਾ ਦੇ ਵਿੱਚ ਛਾਲ ਮਾਰੀ, ਉਹ ਪੱਥਰ ਦਾ ਬੁੱਤ ਬਾਹਰ ਕੱਢ ਲਿਆ। ਮਹਾਤਮਾ ਨੇ ਤਾੜੀ ਮਾਰਤੀ, ਕਹਿੰਦੇ ਆਏ ਰਾਜਨ, ਤੇਰੇ ਕੋਲ ਇਤਨੇ ਵਜ਼ੀਰ ਮਸ਼ੀਰ ਅਹਿਲਕਾਰ ਬੈਠੇ ਜੀ, ਤੂੰ ਕਾਹਨੂੰ ਆ ਕੇ ਬੜਿਆਂ ਦੇ ਵਿੱਚ ਤਲਾ ਦੇ, ਤੈਨੂੰ ਕੀ ਲੋੜ ਤੀ ਇੱਥੇ ਆਉਣ ਦੀ? ਕਹਿੰਦਾ ਮਹਾਂਪੁਰਸ਼ ਉਹ ਪੁੱਤਰ ਦਾ ਮੋਹ ਇਹੋ ਜਿਹਾ ਆਉਂਦਾ, ਮੈਂ ਕਿਹਾ ਜਾਨੂੰ ਮੈਂ ਅਹਿਲਕਾਰ ਨੂੰ ਕਹੂੰ, ਜਾਨੂੰ ਤਾਂ ਮਰਜੂ ਉਹ। ਕਹਿੰਦੇ ਫਿਰ ਪਰਮੇਸ਼ਰ ਦਾ ਭਗਤਾਂ ਨਾਲ ਪਿਆਰ ਨਹੀਂ ਹੈ? ਉਹਨੂੰ ਨਰੋਤਰ ਕਰਤਾ ਗੁਰੂ ਕੋ, ਜਿਸ ਤਰ੍ਹਾਂ ਮਾਵਾਂ ਨੂੰ ਪੁੱਤਰ ਵਿਆਹਿਆਂ ਦੇ ਕਿਵੇਂ ਲਈ ਬੈਠੀਆਂ ਨੇ, ਇਸੇ ਤਰ੍ਹਾਂ ਹੀ ਭਗਤ ਵੀ ਨੇ ਜਿਹੜੇ ਪਰਮੇਸ਼ਰ ਨੂੰ ਪਿਆਰੇ ਨੇ, ਸਿੱਖ ਗੁਰੂ ਨੂੰ ਪਿਆਰਾ। ਪੜ੍ਹੋ ਪ੍ਰੇਰਨਾ,
ਜਿਵੇਂ ਮਾਵਾਂ ਨੂੰ ਨੇ ਪੁੱਤਰ ਆ
ਨੌਕਰ ਨੇ ਆ ਕੇ ਨਵਾਬ ਦੇ ਕਹੇ ਤੋਂ ਪਰਮੇਸ਼ਰ ਦਾ ਵਾਸਤਾ ਪਾਇਆ। ਗੁਰੂ ਨਾਨਕ ਦੇ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ। ਜੁਮੇ ਦਾ ਦਿਨ ਸੀ, ਜੁਮੇ ਦਾ ਚਲੇ ਗਏ। ਉਹ ਕਾਜੀ ਵੀ ਬੈਠਾ, ਹੋਰ ਵੀ ਉਮਤ ਦੇ ਬਹੁਤ ਬੜਬੜੇ ਬੈਠੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇਖ ਕੇ ਦੌਲਤ ਖਾਂ ਨਵਾਬ ਉੱਠ ਕੇ ਖੜਾ ਹੋ ਗਿਆ। ਬੈਠ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ, ਜਾ ਕੇ ਇਸ਼ਾਰਾ ਕੀਤਾ ਉਸ ਕਾਜੀ ਕੰਨੀ ਨੇ ਵੀ ਆ ਗਏ, ਪੁੱਛ ਲਾਉਣ ਜਿਹੜਾ ਕੁਛ ਪੁੱਛਣਾ। ਉਹ ਕਾਜੀ ਕਹਿਣ ਲੱਗਿਆ, ਨਾਨਕ ਤੂੰ ਕਹਿੰਦਾ ਨਾ ਕੋਈ ਮੁਸਲਮਾਨ ਨਾ ਹਿੰਦੂ, ਹਿੰਦੂ ਵਿਚਾਰੇ ਜਜੀਏ ਟੈਕਸਾਂ ਦੇ ਮਾਰੇ ਹੋਏ ਨੇ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਹੁਣ ਸਾਡਾ ਤਾਂ ਚੱਕਰਵਰਤੀ ਰਾਜ ਹੈ। ਜਦ ਇਤਨੀ ਗੱਲ ਕਹੀ ਕਾਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੁਸਲਮਾਨ ਕਹਾਵਣ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਬਹੁਤ ਔਖਾ ਮੁਸਲਮਾਨ ਕਹਾਉਣਾ, ਬਹੁਤ ਔਖਾ ਹਿੰਦੂ ਕਹਾਉਣਾ, ਬਹੁਤ ਔਖਾ ਸਿੱਖ ਕਹਾਉਣਾ। ਹਰ ਇੱਕ ਮਜ਼ਹਬ ਦੀਆਂ ਚਾਰ ਮਜ਼ਲਾਂ ਨੇ। ਜੈਸੇ ਦੁਨਿਆਵੀ ਪੜ੍ਹਾਈ ਹੈ ਨਾ ਜਿਹੜੀ, ਪ੍ਰਾਇਮਰੀ ਮੈਟ੍ਰਿਕ BA RMA ਹੈ ਬਸ, ਇਸੇ ਤਰ੍ਹਾਂ ਹੀ ਇੱਧਰ ਨੇ। ਪਹਿਲਾਂ ਸ਼ਰੀਅਤ ਵਾ, ਫਿਰ ਤਰੀਕਤ ਵਾ, ਫਿਰ ਮਾਰਫਤ ਵਾ, ਫਿਰ ਹਕੀਕਤ ਵਾ। ਕਹਿੰਦੇ ਚਾਰ ਮਜ਼ਲਾਂ ਨੇ, ਹਰ ਇੱਕ ਮਤ ਦੀਆਂ ਹੀ ਨੇ। ਸ਼ਰੀਅਤ ਕਿਹਨੂੰ ਕਹਿੰਦੇ ਨੇ? ਆਪੋ ਆਪਣੇ ਮਤ ਅਨੁਸਾਰ ਜੋ ਗੁਰਦਿਸ਼ਾ ਨਾ ਉਹ ਅਪਣਾ ਲੈਣੀ। ਆਪਣੇ ਗੁਰੂ ਘਰ ਦੇ ਵਿੱਚ ਸ਼ਰੀਅਤ ਕਾਹਦਾ ਆਵੇਗੀ? ਜਦ ਇਹ ਖੰਡੇ ਦਾ ਅੰਮ੍ਰਿਤ ਛੱਕ ਕੇ ਪੰਜ ਕਕਾਰਾਂ ਦਾ ਧਾਰਨੀ ਹੋ ਜਾਵੇਗਾ, ਪੰਜ ਬਾਣੀਆਂ ਦਾ ਪਾਠ, ਫਿਰ ਇਹ ਕਹਿੰਦੇ ਸ਼ਰ੍ਹਾ ਦੇ ਵਿੱਚ ਆ ਜਾਵੇਗਾ। ਇਹ ਸ਼ਰ੍ਹਾ ਹੀ ਆ ਜੇ, ਤਿੰਨ ਹੋਰ ਨੇ ਅੱਗੇ, ਤਿੰਨ ਪੌੜੀਆਂ ਹੋਰ ਨੇ ਅੱਗੇ। ਇਸ ਤਰ੍ਹਾਂ ਦੇ ਨਾਲ ਫਿਰ ਅੱਗੇ ਕਹਿੰਦੇ ਆ ਤਰੀਕਤ, ਜਾਂ ਇਸ ਤਰ੍ਹਾਂ ਬਾਣੀ ਪੜ੍ਹਦਾ ਸ਼ਰ੍ਹਾ ਦੇ ਵਿੱਚ ਆ ਜਾਂਦਾ, ਗੁਰੂ ਵਾਲਾ ਬਣ ਜਾਂਦਾ। ਹੌਲੀ ਹੌਲੀ ਫਿਰ ਪਾਸ਼ਨਾ ਦੇ ਦਰਦੇ ਦੇ ਵਿੱਚ ਆ ਜਾਂਦਾ, ਪਾਸ਼ਨਾ ਜਿਹਨੂੰ ਤਰੀਕਤ ਕਹਿੰਦੇ ਨੇ। ਦਮ ਦਮ ਨਾਮ ਸੰਭਾਲਦਾ, ਦਮ ਨਾ ਵਿਰਥਾ ਜਾਏ। ਇਸ ਤਰ੍ਹਾਂ ਦੇ ਨਾਲ ਇਹ ਫਿਰ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੰਦਾ। ਪੜ੍ਹੋ ਪ੍ਰੇਮ ਨਾਲ।
ਸਾਸ ਸਾਸ ਦੇ ਗੇੜੇ ਸਿਮਰੋ
ਨਾਲ ਜਦ ਗੁਰੂ ਵਾਲਾ ਬਣੇਗਾ ਫਿਰ ਉਪਾਸ਼ਨਾ ਦੇ ਦਰਦੇ ਚ ਆ ਜਾਵੇਗਾ। ਸ਼ੇਰ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਬਿਨ ਰਸਨਾ ਜੋ ਜਪੇ ਹਿਆਉ, ਕੋਈ ਜਾਣੇ ਕੈਸਾ ਨਾਉ, ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੇ ਸਦਕਾਮ, ਉਠਤ ਬੈਠਤ ਸਿਆਈਏ ਮਾਰਗ ਚਲਤ ਹਰੇ ਹਰ ਗਾਈਏ, ਇਸ ਤਰ੍ਹਾਂ ਦੇ ਨਾ ਜਾਵੇ ਫਿਰ ਇਉਂ ਬੰਦਗੀ ਕਰਨ ਲੱਗ ਜਾਵੇਗਾ। ਸਮਝੋ ਇਹ ਸ਼ਰੀਅਤ ਨੂੰ ਛੱਡ ਕੇ ਤਰੀਕਤ ਦੇ ਵਿੱਚ ਚਲਿਆ ਜਾਵੇਗਾ। ਜਦ ਇਸ ਦਾ ਮਨ ਅਭਿਆਸ ਕਰਦਿਆਂ ਕਰਦਿਆਂ ਸਾਫ਼ ਹੋ ਜਾਵੇਗਾ ਨਾ, ਸਾਫ਼ ਔਰ ਟਿਕੇ ਮਨ ਦੇ ਵਿੱਚ, ਫਿਰ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ ਉਹਦਾ ਪਾਸ ਪਵੇਗਾ। ਪਾਸ ਪੈਣ ਤੋਂ ਇਸ ਨੂੰ ਇਹ ਗਿਆਨ ਹੋਣਾ ਸ਼ੁਰੂ ਹੋ ਜਾਏਗਾ ਵੀ ਨਿਰਾਕਾਰ ਆਤਮਾ ਕਿਹਾ ਜਾ। ਜਦ ਇਸ ਨੂੰ ਫਿਰ ਵਿਚਾਰ ਪੈਦਾ ਹੋਵੇਗੀ, ਵਿਵੇਕ ਬੁੱਧੀ ਕਹਿੰਦੇ ਨੇ ਉਹਨੂੰ, ਸਮਝੋ ਇਹ ਮਾਰਫਤ ਦਾ ਅਧਿਕਾਰੀ ਹੋ ਜਾਵੇਗਾ। ਇਉਂ ਕਰਦਿਆਂ 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 ਫਿਰ ਜਿਹੜੀ ਹਕੀਕਤ ਹੈ ਉਹ ਫਿਰ ਇਹ ਆਤਮਾ ਦੇ ਵਿੱਚ ਲਾਇਆ ਹੋ ਜਾਵੇਗਾ ਨਿਰਾਕਾਰ ਦੇ। ਹੈ ਕਾਜੀ ਸਾਹਿਬ ਜੀ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਹਿੰਦੇ ਉਸ ਨੂੰ ਮੁਸਲਮਾਨ ਕਹਿੰਦੇ ਨੇ। ਇਹ ਕ੍ਰਿਤੀ ਸਾਹਿਬ ਬਹੁਤ ਜਾਣਦੇ ਨੇ ਇਹੋ ਜਿਹੇ ਲੋਕ ਨੇ ਜਿਹੜੇ, ਜੇ ਤਾਂ ਇਹ ਅਵਸਥਾ ਘਟਦੀ ਹੈ ਤੇਰੇ ਵਿੱਚ ਤਾਂ ਤੂੰ ਮੁਸਲਮਾਨ ਹੈ, ਫਿਰ ਸਾਰੇ ਹੀ ਮੁਸਲਮਾਨ ਹੋ। ਅਗਰ ਨਹੀਂ ਤਾਂ ਫਿਰ ਮੁਸਲਮਾਨ ਹੋਣਾ ਤਾਂ ਬਹੁਤ ਔਖਾ ਹੈ। ਇਸੇ ਤਰ੍ਹਾਂ ਹੀ ਹਿੰਦੂ ਹੋਣਾ, ਸਿੱਖ ਬਣਾ ਹੋਣਾ, ਜਦ ਸਿੱਖ ਹੋਵੇਗਾ ਜਦ ਇਹ ਹਕੀਕਤ ਦੇ ਵਿੱਚ ਚਲਿਆ ਜਾਵੇਗਾ ਫਿਰ ਹੈ ਸਿੱਖ। ਉਹ ਕਹਿਣ ਲੱਗਾ ਠੀਕ ਹੈ, ਫਿਰ ਸਾਰੇ ਕਹਿੰਦੇ ਪਰਮੇਸ਼ਰ ਨੂੰ ਦੇਖੇਗਾ। ਉਹ ਕਾਜੀ ਕਹਿਣ ਲੱਗਿਆ ਕਹਿੰਦਾ ਤੁਸੀਂ ਸਾਰੇ ਦੇਖਦੇ ਹੋ? ਕਹਿੰਦਾ ਹਾਂ, ਸਾਡੀ ਨਿਗਾਹ 'ਚ ਤਾਂ ਮਹਾਰਾਜ ਕਹਿੰਦੇ ਸਾਰੇ ਪਰਮੇਸ਼ਰ ਹੀ ਹੈ, ਸ਼ਿਵ ਦੁਆਲਾ ਵੀ ਉਹੀ ਹੈ, ਮਸੀਤ ਵੀ ਉਹੀ ਹੈ, ਗੁਰਦੁਆਰਾ ਵੀ ਉਹੀ ਹੈ। ਕਹਿਣ ਲੱਗੇ ਫਿਰ ਤੁਹਾਡੀ ਨਿਗਾਹ ਇਹ ਹੈ ਤਾਂ ਇਉਂ ਕਰੋ, ਫਿਰ ਸਾਡੇ ਨਾਲ ਨਮਾਜ਼ ਪੜ੍ਹ ਲਓ, ਤੁਹਾਡੀ ਨਿਗਾਹ ਦੇ ਵਿੱਚ ਤਾਂ ਫਰਕ ਹੈ ਨਹੀਂ ਨਾ। ਗੁਰੂ ਨਾਨਕ ਮਹਾਰਾਜ ਕਹਿੰਦੇ ਹਾਂ, ਸਾਡੀ ਨਿਗਾਹ 'ਚ ਤਾਂ ਕੋਈ ਫਰਕ ਨਹੀਂ ਹੈ, ਪੂਜਾ ਵੀ ਰੱਬ ਦਾ ਹੀ ਭਜਨ ਹੈ, ਨਮਾਜ਼ ਵੀ ਰੱਬ ਨੂੰ ਯਾਦ ਕਰਨਾ ਹੈ, ਪਾਣੀਆਂ ਪੜ੍ਹਨੀਆਂ ਭਾਂਜੇ ਵੀ ਰੱਬ ਨੂੰ ਯਾਦ ਕਰਨਾ, ਪਰ ਹੈ ਆਪੋ ਆਪਣੇ ਮੱਤਾਂ ਅਨੁਸਾਰ। ਕਦੇ ਚਲੋ ਨਮਾਜ਼ ਪੜ੍ਹ ਲੈਣਾ, ਜੁਮੇ ਦਾ ਦਿਨ ਸੀ, ਬਹੁਤ ਸਲਾਮ ਦੇ ਬੰਜੇ ਨਵਾਬ ਦੀ ਮਸਜਿਦ ਦੇ ਵਿੱਚ ਇਕੱਠੇ ਹੁੰਦੇ ਸਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਮਸੀਤੇ ਨੂੰ ਜਾ ਰਹੇ ਨੇ ਹੁਣ, ਆ ਜਿਹੜੇ ਹੁੰਦੇ ਨੇ ਨਾ ਵਿਰੋਧੀ, ਉਹਨਾਂ ਨੇ ਫਿਰ ਚੱਕ ਲਿਆ, ਕਹਿੰਦੇ ਗੁਰੂ ਨਾਨਕ ਦੇਵ ਜੀ ਮੁਸਲਮਾਨ ਬਣਨ ਚਲਿਆ ਗਿਆ, ਮੁਸਲਮਾਨ ਬਣੂੰਗਾ ਹੁਣ। ਤੇ ਭਈਆ ਜੈ ਰਾਮ ਜੀ ਨੂੰ ਪਤਾ ਲੱਗਿਆ, ਬੇਬੇ ਨਾਨਕੀ ਕੋ ਆਇਆ, ਕਹਿਣ ਲੱਗਾ ਸੁਣਿਆ ਵੀ ਤੇਰਾ ਭਰਾ ਮੁਸਲਮਾਨ ਬਣਨ ਵਾਸਤੇ ਗਿਆ ਮਸੀਤੇ। ਬੇਬੇ ਨਾਨਕੀ ਕਹਿਣ ਲੱਗੀ ਤੁਹਾਨੂੰ ਅਜੇ ਭਰੋਸਾ ਹੀ ਨਹੀਂ ਆਇਆ, ਤੁਹਾਨੂੰ ਅਜੇ ਭਰੋਸਾ ਹੀ ਨਹੀਂ ਆਇਆ, ਜਿਹਦੀ 100 ਵੀ ਸਦੀ ਸਰਦਾ ਨਾ ਗੁਰੂ ਤੇ ਉਹਦਾ ਭਰੋਸਾ ਨਹੀਂ ਡੋਲਦਾ, ਉਹਦਾ ਦੂਏ ਦਾ ਭਰੋਸਾ ਡੋਲ ਜੂਗਾ, ਭਾਵੇਂ ਮੰਨਦਾ ਹੀ ਹੈ ਪਰ ਭਰੋਸਾ ਡੋਲੇਗਾ। ਜਿਹੜਾ ਤਿੰਨ ਚਾਰ ਕਿਸਮ ਦੇ ਸਿੱਖ ਨੇ, ਮਰੀਜ਼ ਵੀ ਤਿੰਨ ਕਿਸਮ ਦੇ ਨੇ ਸਿੱਖ ਵੀ, ਇੱਕ ਤਾਂ ਕਹਿੰਦੇ ਸਨਮੁਖ ਸਿੱਖ ਹੈ, ਇੱਕ ਕਹਿੰਦੇ ਗੁਰਮੁਖ ਸਿੱਖ ਹੈ, ਇੱਕ ਕਹਿੰਦੇ ਮਰ ਜੀਵੜਾ ਸਿੱਖ ਹੈ, ਕਹਿੰਦੇ ਉਹਦੀ ਸ਼ਰਧਾ ਨਹੀਂ ਡੋਲਦੀ ਗੁਰੂ ਤੋਂ ਬਾਅਦ। ਮਰੀਦੇ ਸਾਦਕ, ਮਰੀਦੇ ਸਦਾਈ, ਇਹ ਦੱਸਿਆ ਇਸਲਾਮ ਦੇ ਵਿੱਚ। ਉਹ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਤੁਹਾਨੂੰ ਅਜੇ ਭਰੋਸਾ ਹੀ ਨਹੀਂ ਆਇਆ ਮੇਰੇ ਵੀਰ ਤੇ, ਉਹ ਤਾਂ ਅਕਾਲ ਪੁਰਖ ਦਾ ਰੂਪ ਹੈ, ਉਹਨਾਂ ਨੂੰ ਕੋਈ ਸ਼ਿਕਸ਼ਾ ਦੇਣ ਵਾਸਤੇ ਗਿਆ। ਉਹ ਚਲੇ ਗਏ ਮਸਜਿਦ ਦੇ ਵਿੱਚ, ਸਾਰੇ ਖੜੇ ਹੋ ਗਏ ਜਿਤਨੇ, ਜਿਵੇਂ ਆਪੋ ਆਪਣਾ ਰਿਵਾਜ ਹੁੰਦਾ ਮਜ਼ਹਬਾਂ ਦਾ, ਜਿਹੜੇ ਹਿੰਦੂ ਲੋਕ ਨੇ ਉਹ ਆਪਣੇ ਇਸਦੇ ਆਲੇ ਦੁਆਲੇ ਮਰਦੰਗ ਵਜਾ ਕੇ, ਛੈਣੇ ਵਜਾ ਕੇ ਆਰਤੀ ਕਰਦੇ ਨੇ, ਗੁਰੂ ਘਰ ਦੇ ਵਿੱਚ ਮਰਜਾਦਾ, ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ, ਉੱਥੇ ਫਿਰ ਕੀਰਤਨ ਹੁੰਦਾ ਜਾਂ ਕਥਾ ਹੁੰਦੀ ਹੈ ਜਾਂ ਪਾਠ ਹੁੰਦਾ, ਬੈਠ ਕੇ ਪ੍ਰੇਮੀ ਸੁਣਦੇ ਨੇ। ਆਹ ਇਸ ਤਰ੍ਹਾਂ ਨਾਲ, ਜਿਸ ਤਰ੍ਹਾਂ ਜਦ ਈਦ ਹੁੰਦੀ ਆ ਇੱਥੇ, ਆ ਜਿਹੜਾ ਧਰਮਤਲਾ ਇੱਥੇ ਇਸਲਾਮ ਦੇ ਬੰਦੇ ਦੇਖ ਲਓ ਨਮਾਜ਼ਾਂ 5 ਪੜ੍ਹ ਦਿੰਦੇ ਨੇ ਉਸ ਦਿਨ, ਉੱਥੇ ਫਿਰ ਦੇਖ ਲਓ ਕਿੰਨਾ ਇਕੱਠ ਹੁੰਦਾ, ਕਾਜੀ ਹੁੰਦਾ ਸੀ ਦੇਖਿਆ ਉਹ, ਜਦ ਮਹਾਰਾਜ ਜੀ ਇੱਥੇ ਸੀ ਬੜੇ ਆਏ ਹੋਏ। ਮਹਾਰਾਜਾਨੀ ਕਰਮ ਸਿੰਘ ਉਦੋਂ ਅਸੀਂ ਟਹਿਲਣ ਚਲੇ ਗਏ ਤਾਂ ਗਾਂ ਦੇਖਿਆ ਸਪੀਕਰੇ ਸਪੀਕਰ ਲੱਗੇ ਹੋਏ, ਸਿਰੇ ਹੀ ਸਿਰ ਦਿਸਣ, ਸਿਰੇ ਹੀ ਸਿਰ। ਕਹਿੰਦੇ ਕਾਗਜ਼ ਪਾਲਿਆ ਹੋਇਆ ਨਹੀਂ ਲੱਭਦਾ ਜਦ ਉਹ ਇੱਥੇ ਨਜਾਬ ਆਪਣੀ ਨਵਾਜ਼ ਪੜ੍ਹਦੇ ਨੇ ਆ ਕੇ। ਇਸ ਤਰ੍ਹਾਂ ਦੇ ਨਾਲ ਦੇਖਿਆ ਜਦ ਉਹ ਨਿਵ ਕੇ ਧਰਤੀ ਤੇ ਨਿਵਿਆ ਕਰਨ, ਸਾਰੇ ਭਾਵੇਂ ਥਾਲੀ ਮਾਰੋ ਉੱਤੋਂ ਦੀ, ਇਤਨਾ ਸਾਫ ਚ ਆਪਣਾ ਕੰਮ ਕਰਦੇ ਨੇ। ਅਸੀਂ ਦੇਖਦੇ ਰਹੇ ਸਾਰਾ ਕੁਛ ਉਹਨਾਂ ਦਾ, ਮਸੀਤ ਨਵਾਜ਼ ਪੜ੍ਹਦਿਆਂ ਦਾ। ਆਹ ਇਸ ਤਰ੍ਹਾਂ ਉਹ ਕਾਜੀ ਤੇ ਨਵਾਬ ਮੂਹਰੇ ਖੜੇ ਸਨ, ਹੋਰ ਸਾਰੇ ਇਸਲਾਮ ਦੇ ਬੰਦੇ ਪਿੱਛੇ ਖੜੇ ਸਨ। ਉਹਨਾਂ ਦਾ ਹੁੰਦਾ ਗੋਡਿਆਂ ਤੇ ਹੱਥ ਰੱਖ ਲੈਣਾ, ਫਿਰ ਖੜ ਕੇ ਉਂਜਲ ਜੇ ਕੰਨੀ ਝਾਕੀ ਜਾਣਾ, ਫਿਰ ਨਿਵ ਜਾਣਾ। ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਹੈ ਪਿਆਰ, ਆਪੋ ਆਪਣੇ ਮਤ ਅਨੁਸਾਰ ਹੈ। ਜਦ ਇਹ ਨਵਾਜ਼ ਸ਼ੁਰੂ ਕਰ ਦਿੰਦੇ ਫਿਰ ਬੋਲਦੇ ਨਹੀਂ ਹੁੰਦੇ, ਇਸ ਤਰ੍ਹਾਂ ਦਾ ਇਹ ਤਾਂ ਨਵਾਜ਼ ਅਦਾ ਹੋਣੀ ਸ਼ੁਰੂ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੀ ਨੇ, ਸ਼ਰੀਕ ਨਹੀਂ ਹੋਈ ਨਵਾਜ਼ ਦੇ ਵਿੱਚ। ਖੈਰ ਨਵਾਜ਼ ਅਦਾ ਹੋਈ, ਜਿਹੜਾ ਕਾਜੀ ਸੀ ਉਹ ਬੋਲਿਆ, ਕਹਿੰਦਾ ਨਵਾਬ ਸਾਹਿਬ ਨਾਨਕ ਵਾਅਦਾ ਕਰਕੇ ਆਇਆ ਸੀ ਮੈਂ ਨਵਾਜ਼ ਦੇ ਵਿੱਚ ਸ਼ਾਮਿਲ ਹੋਵਾਂਗੇ, ਹੋਇਆ ਕਿਉਂ ਨਹੀਂ ਹੈ? ਨਵਾਬ ਕਹਿੰਦਾ ਨਾਨਕ ਜੀ ਤੁਸੀਂ ਵਾਅਦਾ ਕਰਕੇ ਆਏ ਸੀ ਮੈਂ ਸ਼ਰੀਕ ਹੋਵਾਂਗਾ, ਸ਼ਾਮਿਲ ਹੋਵਾਂਗਾ ਨਵਾਜ਼ 'ਚ, ਆਪ ਬੈਠੇ ਰਹੇ ਹੋ। ਹੁਣ ਸਰਵਗ ਗੁਰੂ ਬੋਲਿਆ ਪ੍ਰਮੁੱਖ, ਇੱਕ ਤਾਂ ਰਸਮ ਅਦਾ ਹੁੰਦੀ ਹੈ ਨਾ, ਰਸਮ ਜਿਹੜਾ ਗੁਰੂ ਹੁੰਦਾ ਉਹ ਰਸਮ ਅਦਾ ਨਹੀਂ ਕਰਦਾ ਹੁੰਦਾ, ਨਾ ਜਿਹੜਾ ਤਰਕਾਲੀ ਮਹਾਤਮਾ ਉਹ ਰਸਮ ਅਦਾ ਕਰਦਾ ਹੁੰਦਾ, ਨਹੀਂ ਉਹ ਤਾਂ ਰਸ ਲੈਂਦਾ ਹੁੰਦਾ ਰਸ। ਨਵਾਬ ਕਹਿਣ ਲੱਗਾ ਨਾਨਕ ਆਪ ਸ਼ਰੀਕ ਨਹੀਂ ਹੋਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਵਾਬ ਸਾਹਿਬ ਸ਼ਰੀਕ ਤਾਂ ਮੈਂ ਤਾਂ ਹੁੰਦਾ, ਸ਼ਾਮਿਲ ਤਾਂ ਹੁੰਦਾ ਜੇ ਤੂੰ ਨਵਾਜ਼ ਪੜ੍ਹਦਾ, ਜੇ ਤੂੰ ਨਵਾਜ਼ ਪੜ੍ਹਦਾ ਮੈਂ ਸ਼ਾਮਿਲ ਹੋ ਜਾਂਦਾ ਰੱਬ ਦੀ। ਪਰ ਤਾਂ ਰੱਬ ਦੀ ਨਵਾਜ਼ ਨਹੀਂ ਪੜ੍ਹੀ, ਕਾਬਲੇ ਵਿੱਚ ਤੂੰ ਤਾਂ ਘੋੜੇ ਖਰੀਦਦਾ ਸੀ। ਦੇਖਿਆ ਸਰਵਗ, ਅੰਤਰਜਾਮੀ ਵੀ ਜਾਣਦੇ ਹੁੰਦੇ ਨੇ ਮਹਾਤਮਾ ਵੀ। ਖੈਰ ਨਵਾਬ ਕਹਿਣ ਲੱਗਾ ਠੀਕ ਹੈ ਕਾਜੀ ਸਾਹਿਬ, ਮੇਰਾ ਖਿਆਲ ਕਾਇਮ ਨਹੀਂ ਸੀ। ਫਿਰ ਨਵਾਜ਼ ਕਿਹਨੇ ਪੜ੍ਹੀ? ਹੁਣ ਜੇ ਆਪਾਂ ਬੈਠੇ ਹਾਂ ਗੁਰੂ ਦੀ ਹਜ਼ੂਰੀ ਚ ਬੈਠੇ ਹਾਂ, ਬਾਣੀ ਪੜ੍ਹਦੇ ਹਾਂ, ਵਿਚਾਰ ਹੋ ਰਹੀ ਹੈ, ਆਪਣਾ ਜਿਹੜਾ ਮਨ ਆ ਉਹ ਇੱਥੇ ਆਏ ਨੀ, ਉਹ ਤਾਂ ਕਿਤੇ ਹੋਰ ਫਿਰਦਾ, ਉਹ ਤਾਂ ਆਪਣੇ ਪਿਆਰੇ ਦੇ ਆਲੇ ਦੁਆਲੇ ਗੇੜੇ ਕੱਢਦਾ। ਦੱਸੋ ਫਿਰ ਕਿਸ ਤਰ੍ਹਾਂ ਵਸਤੂ ਪ੍ਰਾਪਤ ਹੋ ਜਾਏਗੀ, ਉਹ ਜਿਹੜਾ ਰਸਵਾ ਬਾਣੀ ਦਾ ਉਹ ਕੈਸੇ ਆਵੇਗਾ, ਫਲ ਕੈਸੇ ਮਿਲੇਗਾ? ਨਹੀਂ ਮਿਲੇਗਾ। ਕਹਿੰਦਾ ਕਾਜੀ ਸਾਹਿਬ ਮੇਰਾ ਖਿਆਲ ਨਹੀਂ ਸੀ ਕਾਇਮ। ਉਹ ਬੋਲ ਉੱਠਿਆ ਕਾਜੀ, ਕਹਿੰਦਾ ਮੇਰੇ ਨਾਲ ਪੜ੍ਹਨੇ ਸੀ ਤੁਸੀਂ? ਕਹਿੰਦੇ ਕਾਜੀ ਸਾਹਿਬ ਜੀ ਤੁਹਾਡਾ ਖਿਆਲ ਵੀ ਕਾਇਮ ਨਹੀਂ ਸੀਗਾ, ਪੜ੍ਹੋ ਫਿਰ ਟਾਈਮ ਦੇ ਨਾਲ ਮਨ ਜੋੜ ਕੇ ਬਾਣੀ ਪੜਿਆ ਕਰੋ।
ਸਤਿਗੁਰੂ ਨਾਨਕ ਬੋਲਦੇ, ਕਾਜੀ ਦੀ ਗੱਲ ਸਤਿਗੁਰੂ ਨਾਨਕ ਬੋਲਦੇ, ਪੜੀਆਂ ਜਾਣ ਨਵਾਜ਼ਾਂ, ਉਹ ਗੱਲਾਂ ਨਾਲ ਨਵੇਂ ਪੜੀਆਂ ਜਾਣ ਨਵਾਜ਼ਾਂ, ਉਸੇ ਵਾਂਗੂ ਐਵੇਂ ਪੜ ਪੜ ਜੀਵਤ ਪਾਈਏ ਨਾ, ਤੁਸੀਂ ਵਾਂਗੂ ਐਵੇਂ ਪੜ ਪੜ ਜੀਵਤ ਸਾਈਏ ਨਾ। ਅੱਲਾ ਸੁਣ ਲੈਂਦਾ ਹੈ ਅੰਦਰ ਦੀਆਂ ਆਵਾਜ਼ਾਂ, ਮਨ ਦੀ ਮਸਜਿਦ ਵਿੱਚ ਪੜ ਕੰਮ ਹੱਥ ਹਲਾਲ ਦਾ, ਮਨ ਦੀ ਮਸਜਿਦ ਵਿੱਚ ਪੜ ਕੰਮ ਹੱਕ ਹਲਾਲ ਦਾ, ਮੌਲਾ ਕਰੇ ਕਬੂਲ ਨਾ ਰਿਸ਼ਵਤ ਦੀਆਂ ਨਵਾਜ਼ਾਂ, ਮੌਲਾ ਕਰੇ ਕਬੂਲ ਨਾ। ਕਰ ਮਹਿਰਾਬ ਦੇ ਸਜਦੇ ਕਰ ਕਰ ਮੱਥੇ ਕਸਦੇ ਵੱਲ ਮਹਿਰਾਬ ਦੇ ਮਨ ਆਵਾਰਾ ਕਰਦਾ ਕਾਬਲ ਵਿੱਚ ਪਰਵਾਸਾ ਮਨ ਆਵਾਰਾ ਕਰਦਾ ਕਾਬਲ ਵਿੱਚ ਪਰਵਾਸਾ ਉਹ ਸਰਬ ਦੀ ਸੁਨਤ ਰੋਜੇ ਰੱਖ ਲੈ ਜਦ ਤੱਕ ਵਾਲੜੇ 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 ਸਰਬ ਦੀ ਸੁਨਤ ਰੋਜੇ ਰੱਖ ਲੈ ਜਦ ਤੱਕ ਵਾਲੜੇ ਉਹ ਬਾਜੋ ਮੁਰਸ਼ਦ ਦੇ ਨਹੀਂ ਖੁੱਲਾ ਰੱਬੀ ਰਾਸਾ ਬਾਜੋ ਮੁਰਸ਼ਦ ਦੇ ਨਹੀਂ ਖੁੱਲਾ ਰੱਬੀ ਰਾਸਾ ਉੱਠਣ ਭਗਤਾ ਗੁਰ ਤੋਂ ਛੱਲਾਂ ਵਿਖੇ ਵਿਕਾਰ ਦੀਆਂ ਉੱਠਣ ਭਗਤਾ ਗੁਰ ਤੋਂ ਛੱਲਾਂ ਵਿਖੇ ਵਿਕਾਰ ਦੀਆਂ ਨੇਕ ਅਮਲਾ ਬਿਨਾ ਨਹੀਂ ਲੱਗਣਾ ਪਾਰ ਜਹਾਜ਼ਾ ਉਹ ਨੇਕ ਅਮਲਾ ਬਿਨਾ ਨਹੀਂ ਲੱਗਣਾ ਪਾਰ ਜਹਾਜ਼ਾ ਗੁਰੂ ਪੀਰ ਵਾਜੋਂ ਰਸਤਾ ਨਹੀਂ ਹੱਥ ਆਵਦਾ ਉਹ ਗੁਰੂ ਪੀਰ ਵਾਜੋਂ ਰਸਤਾ ਨਹੀਂ ਹੱਥ ਆਵਦਾ ਉੱਠ ਨਿਸ਼ਾਨਾ ਲੈਣਾ ਅੱਖ ਤੀਰਾਂ ਦਾ ਉਹ ਉੱਚੀ ਵਾਂਗਾਂ ਪੈਂਦਾ ਚੜ ਕੇ ਰੋਜ਼ ਮੁਨਾਰੇ ਤੇ ਮੁਨਾਰੇ ਤੇ ਮੁਨਾਰੇ ਤੇ ਵੱਜਣਾ ਤੁਰਕੀ ਤੇ ਬਿਨ ਨਹੀਂ ਅੰਦਰ ਦਿਆ ਸਾਜਾ ਉਹ ਵੱਜਣਾ ਤੁਰਕੀ ਤੇ ਬਿਨ ਨਹੀਂ ਅੰਦਰ ਦਿਆ ਸਾਜਾ ਤੇਰੇ ਵਿੱਚ ਅੱਲਾ ਦੀ ਜੋਤ ਪਿਆਰਿਆ ਵਸਦੀ ਹੈ ਤੇਰੇ ਵਿੱਚ ਅੱਲਾ ਦੀ ਜੋਤ ਪਿਆਰਿਆ ਵਸਦੀ ਹੈ ਐਵੇਂ ਲੱਭਦਾ ਨਾ ਫਿਰ ਉਲਟੇ ਦੂਰ ਦੁੜਾਸਾ
ਨਾਨਕ ਦੇ ਮਹਾਰਾਜ ਜੀ ਹਕੀਕਤ ਜਣਾਉਣਗੇ ਗੁਰੂ ਹੁੰਦਾ ਹੈ ਸਰਵਗ ਸਰੀਰ ਨੇ ਨੀ ਕੁਛ ਸੁਣਨਾ ਹੈ ਸੁਣਨਾ ਤਾਂ ਮਨ ਨੇ ਹੈ ਮਨ ਨੂੰ ਜੋੜਨਾ ਪਰਮੇਸ਼ਰ ਨਾਲ ਜਵਾਨ ਨਾਲ ਬਾਣੀ ਪੜ੍ਹਨੀ ਹੈ ਜੇ ਮਨ ਨਾ ਜੋੜਿਆ ਬਾਣੀ ਨਾਲ ਲਾਭ ਨਹੀਂ ਪ੍ਰਾਪਤ ਹੋਵੇਗਾ ਜੋ ਕੁਛ ਕਰਨਾ ਮਨ ਨੇ ਫੜਨਾ ਜਦ ਮਨ ਇਕਾਗਰ ਹੋਵੇਗਾ ਨਾ ਨਵਾਜ਼ ਦੇ ਵਿੱਚ ਪੂਜਾ ਔਰ ਬਾਣੀ ਦੇ ਵਿੱਚ ਤਦ ਲਾਭ ਪ੍ਰਾਪਤ ਹੋਵੇਗਾ ਜੈਸੇ ਕਲਗੀਧਰ ਮਹਾਰਾਜ ਜੀ ਇੱਧਰ ਜਾ ਰਹੇ ਨੇ ਜੰਗਲ ਦੇ ਇਸ਼ਕਨੀ ਨੂੰ ਤੰਬੂ ਲੱਗ ਕੇ ਸਿੱਖਾਂ ਦਾ ਪਹਿਰਾ ਹੁੰਦਾ ਸੀ ਕਿਸੇ ਲਵੇ ਪਿੰਡ ਦੇ ਵਿੱਚ ਰਾਸ ਪੈਂਦੀ ਸੀ ਰਾਸ ਤਾਂ ਅੱਧੇ ਸਿੱਖ ਕਹਿਣ ਲੱਗੇ ਕਲਗੀਧਰ ਮਹਾਰਾਜ ਤਾਂ ਬਰਾਜ ਗਏ ਆਪਾਂ ਰਾਸ ਦੇਖਿਆ ਉਹਨੇ ਆ ਅੱਧੇ ਕਹਿੰਦੇ ਵੀ ਪਰਮੇਸ਼ਰ ਸੌਂਦਾ ਨਹੀਂ ਹੁੰਦਾ ਸੌਂਦਾ ਤਾਂ ਜੀਵ ਕੋਟੀ ਚ ਨੇ ਜਿਹੜੇ ਨੇ ਜੇ ਪਰਮੇਸ਼ਰ ਸੌ ਗਿਆ ਸਾਰੀ ਦੁਨੀਆਂ ਨੇ ਹੀ ਸੌਂ ਜਾਣਾ ਉਦਣ ਫਿਰ ਆਹ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਸੌਂਦਾ ਨਹੀਂ ਹੈ ਉਹ ਚਲੇ ਗਏ ਕਹੇ ਤੁਸੀਂ ਜਾਇਓ ਹੁਣ ਉਹ ਚਲੇ ਗਏ ਰਾਸ ਦੇ ਵਿੱਚ ਬੈਠੇ ਨੇ ਤੇ ਉਹਨਾਂ ਦਾ ਮਨ ਰਾਸ ਨਾਲ ਨਹੀਂ ਲੱਗਦਾ ਮਨ ਕਿੱਥੇ ਹੈ ਮਨ ਤੰਬੂ ਦੇ ਆਲੇ ਦੁਆਲੇ ਗੇੜੇ ਦਿੰਦਾ ਤੰਬੂ ਦੇ ਆਲੇ ਦੁਆਲੇ ਮਨ ਫਿਰਦਾ ਸਰੀਰ ਰਾਸ ਦੇ ਵਿੱਚ ਬੈਠਾ ਉਹ ਜਿਹੜੇ ਤੰਬੂ ਦੇ ਆਲੇ ਦੁਆਲੇ ਗੇੜੇ ਦਿੰਦੇ ਨੇ ਉਹ ਸਰੀਰ ਕਰਕੇ ਗੇੜੇ ਦਿੰਦੇ ਨੇ ਮਨ ਆ ਜਿਹੜਾ ਰਾਸ ਦੇ ਵਿੱਚ ਹੈ ਰਾਤ ਹੋਈ ਪੂਰੀ ਸਵੇਰ ਹੋ ਗਈ ਕਲਗੀਧਰ ਮਹਾਰਾਜਾ ਦਰਬਾਰ ਸਜਿਆ ਹੌਲੀ ਹੌਲੀ ਰਿਪੋਰਟ ਕੀਤੀ ਗਈ ਵੀ ਇਹ ਗੈਰ ਹਾਜ਼ਰ ਰਹੇ ਨੇ ਰਾਤ ਹੁਣ ਹਕੀਕਤ ਦੱਸੂਗਾ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਹਕੀਕਤ ਸੁਣੀਆਂ ਇਹਨਾਂ ਨੂੰ ਕਾਜੀ ਨੂੰ ਔਰ ਨਵਾਬ ਨੂੰ ਸਾਰੇ ਜਿੰਨੇ ਹੋਰ ਸੀ ਨਵਾਜੀ ਕਹਿਣ ਲੱਗੇ ਮਹਾਰਾਜ ਜੀ ਰਾਤ ਗੈਰ ਹਾਜ਼ਰ ਰਹੇ ਨੇ ਇਹਨਾਂ ਨੇ ਰਾਤ ਦੇਖੀ ਹੈ ਹੁਣ ਕਲਗੀਧਰ ਮਹਾਰਾਜ ਕਹਿਣ ਲੱਗੇ ਇਹ ਹਾਜ਼ਰ ਨਹੀਂ ਰਹੇ ਕਹਿੰਦੇ। ਕਲਗੀਧਰ ਮਹਾਰਾਜ ਕਹਿਣ ਲੱਗੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਹੁਣ ਕੌਣ ਬੋਲੇ ਅੱਗੇ, ਕੌਣ ਬੋਲੇ ਗੁਰੂ ਦੇ ਅੱਗੇ? ਹੈਰਾਨ ਹੋ ਗਏ ਜਿਹਨਾਂ ਨੇ ਸ਼ਿਕਾਇਤ ਕਰੀ ਸੀ ਵੀ ਇਹ ਗੈਰ ਹਾਜ਼ਰ। ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ ਇਹ ਕੀ ਗੱਲ ਹੈ। ਕਲਗੀਧਰ ਮਹਾਰਾਜ ਕਹਿੰਦੇ ਭਾਈ ਜਦ ਮਨ ਹਾਜ਼ਰ ਰਹਿੰਦਾ ਨਾ, ਜਦ ਪਰਮੇਸ਼ਰ ਦੀ ਬੰਦਗੀ ਦਾ ਫਲ ਮਿਲਦਾ, ਜੇ ਜਵਾਨ ਨਾਲ ਪੜੀ ਜਾਵੇ ਜਾਂ ਸਰੀਰ ਕਰਕੇ ਬੈਠਾ ਰਹੇ ਫਿਰੀ ਜਾਵੇ, ਉਹ ਫਲ ਨਹੀਂ ਮਿਲੇਗਾ। ਤੁਹਾਡਾ ਮਨ ਸੀ ਜਿਹੜਾ ਤੁਸੀਂ ਤੰਬੂ ਦੇ ਆਲੇ ਦੁਆਲੇ ਫਿਰਦੇ ਸੀ ਸਰੀਰ ਕਰਕੇ, ਮਨ ਤੁਹਾਡਾ ਰਾਸ ਦੇ ਵਿੱਚ ਸੀਗਾ, ਖਾਲੀ ਸਰੀਰ ਫਿਰਦੇ ਸੀ। ਇਹ ਜਿਹੜੇ ਰਾਸ ਚ ਚਲੇ ਗਏ, ਇਹਨਾਂ ਦਾ ਮਨ ਤੰਬੂ ਦੇ ਆਲੇ ਦੁਆਲੇ ਫਿਰਦਾ ਸੀਗਾ, ਇਸ ਕਰਕੇ ਇਹ ਤਾਂ ਹਾਜ਼ਰ ਨੇ, ਤੁਸੀਂ ਉਹ ਗੈਰ ਹਾਜ਼ਰ, ਚੁੱਪ ਕਰ ਦੇ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਉਹ ਕਾਜੀ ਬੋਲਿਆ, ਕਹਿਣ ਲੱਗੇ ਕਾਜੀ ਸਾਹਿਬ ਜੀ ਤੁਹਾਰਾ ਖਿਆਲ ਵੀ ਖਿੜਿਆ ਹੋਇਆ ਸੀ, ਤੇਰਾ ਖਿਆਲ ਵੀ ਕਾਇਮ ਨਹੀਂ ਸੀ, ਨਵਾਜ਼ ਤਾਂ ਤੂੰ ਪੜ੍ਹਦਾ ਸੀ, ਪੁੱਠਾ ਸਿੱਧਾ ਵੀ ਹੁੰਦਾ ਸੀ ਤੂੰ, ਤੇਰਾ ਮਨ ਦੱਸੀਏ ਕਿੱਥੇ ਸੀ? ਕਹਿਣ ਲੱਗੇ ਤੇਰੇ ਘਰ ਘੋੜੀ ਸੂਈ ਹੋਈ ਹੈ, ਛੋਟਾ ਜਿਹਾ ਬਛੇਰਾ ਉਹਦਾ, ਇੱਕ ਬਹੁਤ ਵੱਡਾ ਟੋਆ ਉੱਥੇ ਬਛੇਰਾ ਫਿਰਦਾ ਖੁੱਲਾ, ਤੇਰਾ ਜਿਹੜਾ ਮਨ ਸੀ ਉਹ ਬਛੇਰੇ ਨੂੰ ਫੜਦਾ ਫਿਰਦਾ ਤੇ ਵੀ ਟੋਏ ਚ ਨਾ ਡਿੱਪ ਪਵੇ ਤੇ ਮਰ ਨਾ ਜਾਵੇ। ਕਾਜੀ ਸਾਹਿਬ ਵੀ ਚੁੱਪ ਕਰ ਗਿਆ। ਗੁਰੂ ਹੁਣ ਇਸ ਗੱਲ ਨੂੰ ਜਾਣਦਾ ਕੌਣ ਦਾ? ਸਰਵਗ ਗੁਰੂ ਜਾਣਦਾ, ਜਾਂ ਜਿਹੜਾ ਬੈਠਾ ਸਿਮਰਨ ਜਾਂ ਬਾਣੀ ਸੁਣਦਾ, ਜਾਂ ਉਹਨੂੰ ਪਤਾ ਵੀ ਮੇਰਾ ਮਨ ਲੱਗਿਆ ਹੋਇਆ ਜਾਂ ਕਿਤੇ ਹੋਰ ਫਿਰਦਾ? ਆਪੇ ਹੀ ਆਪਣੇ ਮਨ ਨਾਲ ਗੱਲ ਕਰ ਲਓ, ਮਨੇ ਹੀ ਦੱਸ ਦੂਗਾ ਬਈ ਤੂੰ ਤਾਂ ਇੱਥੇ ਉਹੀ ਬੈਠਾ, ਮੈਂ ਤਾਂ ਫਲਾਨੇ ਦਾ ਮਾਇਆ। ਹੁਣ ਆਓ ਇਸ ਤਰ੍ਹਾਂ ਦਾ ਗੁਰੂ ਜਾਣਦਾ, ਜਾਂ ਇਸ ਤਰ੍ਹਾਂ ਦੇ ਨਾਲ ਨਿਰੁੱਤਰ ਕਰ ਦਿੱਤੇ ਹੋ, ਕੀਰਤ ਦੱਸੀ, ਅਰਦਾਸ ਹੋ ਗਏ। ਗੁਰੂ ਨਾਨਕ ਦੇਵ ਮਹਾਰਾਜ ਦੇ ਨਵਾਬ ਸਾਹਿਬ ਨਵਾਜ਼ ਪੜ੍ਹੋ, ਪੂਜਾ ਕਰੋ, ਬਾਣੀ ਪੜ੍ਹੋ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਗੁਰੂ ਵਾਲੇ ਬਣ ਕੇ ਪੜ੍ਹੋ, ਅਗਰ ਮਨ ਨੂੰ ਹਾਜ਼ਰ ਰੱਖ ਕੇ ਪੜ੍ਹੋ ਜੋ ਕੁਛ ਕਰਨਾ। ਜੇ ਮਨ ਹਾਜ਼ਰ ਨਹੀਂ ਹੈ ਤਾਂ ਪੁੱਠੇ ਸਿੱਧੇ ਹੋਇਆਂ ਤੇ ਕੁਛ ਨਹੀਂ ਬਣਨਾ ਹੈ, ਕੁਛ ਨਹੀਂ ਬਣਨਾ ਦੱਸਿਆ। ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਤ ਕਰਨੀ, ਹਰ ਹਰ ਪੀਜੇ ਰਾਮ ਰਾਜੇ। ਕਿਤਨੇ ਏਰੀਆਂ ਫੇਰੀਆਂ ਕਰਕੇ ਪੜੋ ਜੇ ਮਨ ਹਾਜ਼ਰ ਨਹੀਂ ਨਾ, ਕਹਿੰਦੇ ਕੋਈ ਫਾਇਦਾ ਨਹੀਂ ਹੈ। ਰਸ ਨਹੀਂ ਆਵੇਗਾ, ਰਸ ਜ਼ਰੂਰ ਲੈਣਾ ਤਾਂ, ਰਸ ਹਰ ਇੱਕ ਵਸਤੂ ਰਸ ਵਾਸਤੇ ਬਣੀ ਹੈ। ਜੇ ਰਸੇ ਹੀ ਨਹੀਂ ਹੈ, ਜੇ ਆਪਾਂ ਰੋਟੀ ਖਾਂਦੇ ਹਾਂ ਉਹਦੇ 'ਚ ਰਸੇ ਹੀ ਨਹੀਂ, ਕੀ ਫਾਇਦਾ ਉਹਦਾ ਖਾਣ ਦਾ? ਰਸ ਵਾਸਤੇ ਹੀ ਖਾਂਦੇ ਹਨ। ਇਸੇ ਤਰ੍ਹਾਂ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਕੋਈ ਆਨੰਦ ਹੈ ਪਰਮੇਸ਼ਰ ਦੀ ਬੰਦਗੀ ਦੇ ਵਿੱਚ? ਆਪੋ ਆਪਣੇ ਮਤਾਂ ਅਨੁਸਾਰ ਹੈ, ਪੜ੍ਹੋ ਪ੍ਰੇਮ ਨਾਲ ਦੱਸਿਆ।
ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਕਰਕੇ ਵਾਹਿਗੁਰੂ ਦਾ ਪਿਆਰਿਓ ਜਿਤਨੂੰ ਇਕਾਗਰ। ਵਾਹਿਗੁਰੂ ਦਾ ਪਿਆਰਿਓ ਜਿਸ ਨੂੰ ਕਾਫਿਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ ਜਿਸ ਨੂੰ ਕਾਫਿਰ ਕਰਕੇ
ਜੀ ਕਹਿਣ ਲੱਗੇ ਆਏ ਨਵਾਬ ਸਾਹਿਬ ਕਾਜੀ ਜੀ ਭਜਨ ਪਾਠ ਕਰੋ, ਨਵਾਜ਼ ਪੜੋ, ਪੂਜਾ ਕਰੋ, ਬਾਣੀ ਪੜੋ, ਮਨ ਨੂੰ ਇਕਾਗਰ ਕਰਕੇ ਪੜ੍ਹਨੀ ਹੈ। ਇੱਕ ਆਪਣੇ ਇਸ਼ਟ ਦੇ ਉੱਤੇ ਸ਼ਰਧਾ ਹੋਣੀ ਚਾਹੀਦੀ ਹੈ, ਤਦ ਇਸ ਨੂੰ ਲਾਭ ਪ੍ਰਾਪਤ ਹੋਵੇਗਾ। ਕਹਿੰਦੇ ਹਰੀ ਦੀ ਕਥਾ ਬੰਧਨ ਕੱਟ ਦਿੰਦੀ ਹੈ, ਕਹਿੰਦੇ ਬਾਣੀ ਦੀ ਜਿਹੜੀ ਕਥਾ ਹੈ ਨਾ ਬੰਧਨ ਕੱਟ ਦਿੰਦੀ ਹੈ, ਸ਼ਰਤ ਵਾ ਨਾ ਤਦ ਕੱਟੇਗੀ। ਉਹ ਇਸ ਤਰ੍ਹਾਂ ਦੇ ਨਾਲ ਇੱਕ ਰਾਜਾ, ਰਾਜ ਪੰਡਿਤ ਜਿਹਨਾਂ ਨੂੰ ਕਿਹਾ ਜਾਂਦਾ, ਉਹ ਕਥਾ ਕਰਦਾ ਹੁੰਦਾ ਸੀ, ਜਿਵੇਂ ਆਪਣੇ ਗੁਰੂ ਘਰ ਦੇ ਵਿੱਚ ਗਿਆਨੀ ਲੋਕ ਬਾਣੀ ਦੀ ਕਥਾ ਕਰਦੇ ਨੇ। ਕਥਾ ਕਰਦਿਆਂ ਕਰਦਿਆਂ ਕਥਾ ਦੇ ਵਿੱਚ ਇਹ ਗੱਲ ਆਈ ਵੀ ਜਿਹੜੀ ਹਰੀ ਦੀ ਕਥਾ ਨਾ ਉਹ ਬੰਧਨ ਕੱਟ ਦਿੰਦੀ ਹੈ। ਬੰਧਨ ਕੀ? ਜੰਮਣ ਵਰਨ ਸੇ ਰਹਿਤ ਕਰ ਦਿੰਦੀ ਹੈ। ਬੰਨਿਆ ਬੰਦਾ ਖੁਲਾਸਾ ਖਦਾ। ਇਸ ਤਰ੍ਹਾਂ ਹੁਣ ਆਪਾਂ ਬੰਦੇ ਹਾਂ, ਜਿਹੜਾ ਖੁੱਲ ਗਿਆ ਉਹ ਖੁਦਾ ਹੈ। ਇਸ ਤਰ੍ਹਾਂ ਦੇ ਨਾਲ ਦੱਸਿਆ ਇਸਲਾਮ ਦੇ ਵਿੱਚ। ਤਾਂ ਉਹ ਰਾਜੇ ਨੇ ਉਸ ਪੰਡਿਤ ਨੂੰ ਕਿਹਾ, ਹੈ ਪੰਡਿਤ ਜੀ ਮੈਨੂੰ ਇੰਨਾ ਚਿਰ ਹੋ ਗਿਆ ਕਥਾ ਸੁਣਦੇ ਨੂੰ, ਮੇਰੇ ਦਾ ਬੰਧਨ ਨਹੀਂ ਕੱਟ ਹੋਏ। ਤੁਸੀਂ ਕਹਿੰਦੇ ਹਰੀ ਦੀ ਕਥਾ ਬੰਧਨ ਕੱਟ ਦਿੰਦੀ ਹੈ। ਉਹ ਰਾਜਾ ਕਹਿਣ ਲੱਗਾ, ਇੱਕ ਹਫ਼ਤੇ ਦੇ ਅੰਦਰ ਅੰਦਰ ਮੇਰੇ ਬੰਧਨ ਕੱਟਦੇ ਨਹੀਂ, ਸਣੇ ਬੱਚੇ ਕਹਾਣੀ ਪੜਾ ਦੂੰ ਤੈਨੂੰ। ਪੰਡਿਤ ਨੂੰ ਫਿਕਰ ਪੈ ਗਿਆ, ਪੰਡਿਤ ਦਾ ਸੁੱਕਣ ਲੱਗ ਗਿਆ, ਰੋਟੀ ਛੱਡ ਗਿਆ। ਉਸਦੀ ਨੌਜਵਾਨ ਲੜਕੀ, ਉਸਨੇ ਪੁੱਛਿਆ, ਪਿਤਾ ਜੀ ਕੀ ਗੱਲ ਹੈ, ਤੁਸੀਂ ਤਾਂ ਸੁੱਕ ਗਏ, ਤੁਹਾਡਾ ਤਾਂ ਕੰਮ ਨੇੜੇ ਹੀ ਆ ਗਿਆ। ਉਹ ਕਹਿਣ ਗਈ, ਪੁੱਤਰ ਤੂੰ ਨਿਆਣੀ ਹੈ, ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ। ਕਹਿੰਦੇ ਦੱਸ ਤਾਂ ਸਹੀ ਕੀ ਹੋ ਗਿਆ ਤੈਨੂੰ। ਕਹਿਣ ਲੱਗਿਆ, ਮੈਂ ਕਥਾ ਕਰਦਾ ਰਾਜੇ ਦੇ ਦਰਬਾਰ ਦੇ ਵਿੱਚ। ਕਥਾ ਦੇ ਵਿੱਚ ਆਇਆ ਵੀ ਹਰੀ ਦੀ ਕਥਾ ਬੰਧਨ ਕੱਟ ਦਿੰਦੀ ਹੈ। ਰਾਜਾ ਕਹਿਣ ਲੱਗਾ, ਤਾਂ ਮੇਰੇ ਬੰਧਨ ਕੱਟ ਹਫ਼ਤੇ ਦੇ ਅੰਦਰ ਨਹੀਂ, ਸਣੇ ਬੱਚੇ ਕਹਾਣੀ ਪੜਾ ਦੂੰ। ਕਹਿੰਦੇ ਤੂੰ ਵੀ ਵਿੱਚੇ ਆਵੇਂਗੀ। ਉਹ ਮਹਾਤਮਾ ਦੀ ਸੰਗਤ ਕਰਦੀ ਸੀ ਲੜਕੀ। ਉਹ ਕਹਿਣ ਲੱਗੀ, ਪ੍ਰਸ਼ਾਦ ਪਾਣੀ ਛਕੋ ਤੁਸੀਂ, ਸਭ ਕੁਛ ਹੋ ਜਾਏਗਾ, ਕੰਮ ਦੇ ਕਿਉਂ ਤੁਸੀਂ। ਮਹਾਤਮਾ ਦੇ ਕੋਲ ਚਲੀ ਗਈ, ਉਹ ਲੜਕੀ ਨਮਸਕਾਰ ਕਰੀ, ਬੇਨਤੀ ਕਰੀ, ਮਹਾਂਪੁਰਸ਼ੋ ਆਹ ਗੱਲ ਹੈ, ਇਸ ਦਾ ਉੱਤਰ ਮਹਾਤਮਾ ਕਹਿੰਦੇ ਅਸੀਂ ਦੇ ਦਾਂਗੇ, ਅਸੀਂ ਛਡਾ ਦਾਂਗੇ ਤੇਰੇ ਪਿਤਾ ਨੂੰ। ਟਾਈਮ ਆ ਗਿਆ, ਪੰਡਿਤ ਜੀ ਵੀ ਚਲਿਆ ਗਿਆ, ਸਾਰਾ ਟੱਬਰ ਵੀ ਨਾਲ ਲੈ ਗਿਆ, ਲੜਕੀ ਵੀ ਨਾਲ ਹੈ, ਮਹਾਂਪੁਰਸ਼ ਵੀ ਆ ਗਏ। ਉਹੀ ਸਵਾਲ ਲੱਗਿਆ ਰਾਜੇ ਨੇ ਅੱਗੇ, ਐ ਪੰਡਿਤ ਜੀ ਮੇਰੇ ਬੰਧਨ ਨਹੀਂ ਕੱਟ ਹੋਏ, ਮੈਂ ਇੰਨਾ ਚਿਰ ਦਾ ਕਥਾ ਸੁਣਦਾ। ਪੰਡਿਤ ਕਹਿੰਦਾ, ਮਹਾਂਪੁਰਸ਼ ਜਵਾਬ ਦੇਣਗੇ ਇਸ ਗੱਲ ਦਾ। ਮਹਾਂਪੁਰਸ਼ ਕਹਿੰਦੇ, ਹਾਂ ਅਸੀਂ ਜਵਾਬ ਦੇਵਾਂਗੇ ਵੀ ਕਿਉਂ ਨੀ ਬੰਧਨ ਕੱਟ ਹੋਏ, ਕਿਵੇਂ ਕੱਟ ਹੁੰਦੇ ਨੇ। ਕਹਿਣਗੇ, ਰਾਜਨ ਪਿੱਛੇ ਹੱਥ ਕਰ। ਉਹਨੇ ਪਿੱਛੇ ਹੱਥ ਕਰ ਲਏ, ਮਹਾਤਮਾ ਨੇ ਪਿੱਛੋਂ ਬੰਨਤੇ ਹੱਥ, ਤੇ ਪੰਡਿਤ ਨੂੰ ਕਹਿੰਦੇ ਤੂੰ ਵੀ ਪਿੱਛੇ ਹੱਥ ਕਰ। ਉਹਨੇ ਪਿੱਛੇ ਕਰਤੇ, ਉਹਦੇ ਵੀ ਬੰਨ ਦਿੱਤੇ। ਮਹਾਤਮਾ ਕਹਿੰਦੇ ਰਾਜੇ ਨੂੰ, ਐ ਰਾਜਨ ਇਹ ਪੰਡਿਤ ਦੇ ਹੱਥ ਖੋਲ ਦੇ ਤੂੰ। ਕਹਿੰਦਾ, ਮਹਾਂਪੁਰਸ਼ੋ ਮੈਂ ਕਿੱਥੋਂ ਖੋਲਾਂ, ਮੇਰੇ ਤਾਂ ਆਪ ਬੰਨੇ ਹੋਏ ਨੇ। ਫਿਰ ਕਹਿਣਗੇ, ਪੰਡਿਤ ਜੀ ਤੁਸੀਂ ਰਾਜੇ ਦੇ ਹੱਥ ਖੋਲਦੇ ਹੋ। ਕਹਿਣ ਲੱਗਾ, ਮਹਾਰਾਜ ਜੀ ਮੇਰੇ ਵੀ ਬੰਨੇ ਹੋਏ ਨੇ। ਫਿਰ ਕਹਿੰਦੇ, ਮੁਕਤ ਕਿਵੇਂ ਹੋ ਜਾਓਗੇ, ਇਹ ਰਾਜੇ ਦੀ ਤਾਂ ਤੇਰੇ ਤੇ ਭਾਵਨਾ ਨਹੀਂ ਆ, ਗੁਰੂ ਭਾਵਨਾ ਇਹਦਾ। ਕਹਿੰਦਾ, ਮੈਂ ਪੈਸੇ ਦਿੰਦਾ ਕਥਾ ਕਰਦਾ ਕਥਾ, ਤੇ ਤੂੰ ਯਥਾਰਥ ਬਚਨ ਨਹੀਂ ਕਹਿੰਦਾ ਰਾਜੇ ਨੂੰ, ਤੂੰ ਕਹਿੰਦਾ ਮੈਂ ਤਾਂ ਪੈਸੇ ਹੀ ਲੈਣੇ ਨੇ, ਬਸ ਅਰਥ ਦਾ ਅਨਰਥ ਕਰੀ ਜਾਂਦਾ। ਤਾਂ ਬੰਦਰ ਕਿਵੇਂ ਕੱਟ ਹੋਣਗੇ? ਬੰਦਰ ਤਾਂ ਉਹ ਕੱਟੂਗਾ ਜਿਹਦੇ ਬੰਦਰ ਖੁੱਲੇ ਹੋਣੇ, ਯਥਾਰਥ ਗੱਲ ਕਹੇਗਾ ਵਕਤ, ਸਰੋਤਿਆਂ ਨੂੰ ਤਦ ਜਾ ਕੇ ਉਹਨਾਂ ਦਾ ਸੰਸਥਾ ਨਿਵਿਰਤ ਹੋਵੇਗਾ, ਵਰਨਾ ਹੋਣਾ ਨਹੀਂ ਆ ਗੁਰੂ ਕੋਲ। ਉਹ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਕਰਿਆ, ਬਈ ਭਜਨ ਕਰੋ, ਮਨ ਨੂੰ ਇਕਾਗਰ ਕਰਕੇ ਕਰੋ, ਆਓ ਅਬ ਟਾਈਮ ਹੋ ਗਿਆ, ਹੁਣ ਕੱਲ ਨੂੰ ਸ਼ੁਰੂ ਕਰਾਂਗੇ, ਗੁਰੂ ਵਾਲੇ ਬਣ ਜਾਓ, ਫੇਰ ਸਮਾਂ ਹੱਥ ਨਹੀਂ ਆਵੇਗਾ। ਜਿਹੜੇ ਨਗੁਰੇ ਮਰ ਗਏ ਇਤਨੇ, ਉਹ ਖਬਰ ਨਹੀਂ ਕਿੱਥੇ ਨੂੰ ਗਏ ਹੋਣਗੇ। ਹੁਣ ਜਿਹੜੇ ਗੁਰੂ ਵਾਲੇ ਮਰ ਵੀ ਜਾਣ, ਉਹ ਫੇਰ ਵੀ ਗੁਰੂ ਸਾਂਭੇਗਾ ਉਹਨਾਂ ਨੂੰ। ਪੜੋ ਪ੍ਰੇਮ ਨਾਲ, ਗੁਰੂ ਵਾਲਾ ਤਾਂ ਪਰ ਮਰਦਾ ਨਹੀਂ ਹੁੰਦਾ, ਪੜੋ ਪ੍ਰੇਮ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
ਨਾ ਡੋਲ ਵਾਹਿਗੁਰੂ ਬੋਲ ਕਰੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ।